ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਜੰਤ ਜਿਨੈ ਪ੍ਰਤਪਾਲੇ ਸਦਾ ਧੰਨ ਅੰਤਰਨਾਮ ਸੰਭਾਲੇ ਜੀ ਜੰਤ ਜਿਨੈ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀਆਂ ਭਰ ਰਹੀ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਸਤਿਗੁਰਾਂ ਦੀ ਮਿਹਰਾਮਤ ਦੇ ਸਦਕਾ ਡਿੱਠੇ ਸੱਭੇ ਥਾਂ ਨਹੀਂ ਤੁੱਧ ਜਿਹੇ ਆ ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹੇ ਆ। ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਵਾਸਤੇ ਆਪ ਜੀ ਪਹੁੰਚੇ ਹੋ। ਦੇਸ਼ ਵਿਦੇਸ਼ ਤੋਂ ਚੱਲ ਕੇ ਹਾਜ਼ਰੀਆਂ ਲਵਾਉਂਦਿਆਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸੁਣ ਕੇ ਜਿੱਥੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲਾ ਕਰਨ ਦਾ ਆਪ ਜੀ ਨੇ ਯਤਨ ਕੀਤਾ ਹੈ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਨਾਲ ਨਿਵਾਜੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਹੀ ਭਾਵਨਾ ਦੇ ਤਹਿਤ ਚੌਂਕੜੇ ਮਾਰ ਕੇ ਆਪ ਜੀ ਹਾਜ਼ਰੀਆਂ ਲਵਾ ਰਹੇ ਹੋ ਤੇ ਜੋ ਰੋਜ਼ਾਨਾ ਦੇ ਨੇਮ ਦੇ ਮੁਤਾਬਕ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਪੈਗਾਮ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਬਖਸ਼ਿਸ਼ ਕਰਦੇ ਨੇ ਆਪ ਜੀ ਸ਼ਰਧਾ ਤੇ ਭਾਵਨਾ ਨਾਲ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਉਸੇ ਸ਼ਬਦ ਦੀ ਉਸ ਹੁਕਮ ਦੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹੋ। ਆਓ ਸਤਿਗੁਰੂ ਦੀ ਗੋਦ ਦੇ ਵਿੱਚ ਜਿੰਨੇ ਵੀ ਸੰਗਤੀ ਰੂਪ ਵਿੱਚ ਆਪ ਜੀ ਹਾਜ਼ਰ ਹੋ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ ਦੇਸ਼ ਤੋਂ ਜਿੰਨੀਆਂ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ ਤੇ ਰਸਨਾ ਤੋਂ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ।
ਅੱਜ ਦਾ ਪਵਿੱਤਰ ਮੁੱਖ ਵਾਕ ਜੋ ਸਤਿਗੁਰਾਂ ਨੇ ਰਹਿਮਤ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 664 ਦੇ ਉੱਪਰ ਸ਼ੁਭਾਇਮਾਨ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ 31 ਰਾਗ ਨੇ ਉਹਨਾਂ 31 ਰਾਗਾਂ ਚੋਂ 10ਵੇਂ ਨੰਬਰ ਤੇ ਧਨਾਸਰੀ ਰਾਗ ਤੇ ਧਨਾਸਰੀ ਰਾਗ ਜਿਸ ਦੇ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਧਨਾਸਰੀ ਰਾਗ ਦੇ ਅੰਦਰ ਮਹੱਲਾ ਤੀਜਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹੋਏ, ਜਿਨ੍ਹਾਂ ਦੇ ਜੀਵਨ ਨੂੰ ਇਤਿਹਾਸ ਨੂੰ ਜਦੋਂ ਸਿੱਖ ਪਿਆਰ ਤੇ ਭਾਵਨਾ ਨਾਲ ਪੜ੍ਹਦਾ ਹੈ ਤੇ ਸਾਰੇ ਜਾਣਦੇ ਹਾਂ ਕਿ 11 ਸਾਲ 12 ਸਾਲ ਤੋਂ ਕੁਝ ਸਮਾਂ ਘੱਟ ਬਣਦਾ, 1541 ਤੋਂ ਲੈ ਕਰਕੇ 1552 ਤੱਕ ਲਗਾਤਾਰ ਗੁਰੂ ਅੰਗਦ ਸਾਹਿਬ ਜੀ ਦੇ ਦਰ ਦੀ ਜਿਨ੍ਹਾਂ ਨੇ ਪ੍ਰੇਮ ਤੇ ਭਾਵਨਾ ਨਾਲ ਸੇਵਾ ਕੀਤੀ ਤੇ 12 ਬਖਸ਼ਿਸ਼ਾਂ ਦੇ ਕੇ ਸਨ 1552 ਦੇ ਅੰਦਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਉਹਨਾਂ 12 ਬਖਸ਼ਿਸ਼ਾਂ ਨੂੰ ਸਿੱਖ ਇਤਿਹਾਸ ਨੇ ਬਹੁਤ ਸੁੰਦਰ ਢੰਗ ਦੇ ਨਾਲ ਕਲਮਬੰਦ ਕੀਤਾ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹ 12 ਬਖਸ਼ਿਸ਼ਾਂ ਕੀਤੀਆਂ ਜਦੋਂ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਜੁਲਾਹੀ ਦੀ ਖੱਡ ਤੇ ਪੈਰ ਅੜਨ ਕਰਕੇ ਡਿੱਗ ਪਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਭਿੱਜੇ ਨੇ ਤੇ ਇੱਧਰ ਜੋਰਾਂ ਦੀ ਆਵਾਜ਼ ਹੋਈ ਹੈ, ਖੜਾਕ ਹੋਇਆ ਕਿਉਂਕਿ ਮੀਂਹ ਚ ਹਨੇਰੀ ਝੱਖੜ ਕਰਕੇ ਅਗਲਾ ਰਸਤਾ ਨਹੀਂ ਸੀ ਨਜ਼ਰ ਆਉਂਦਾ। ਸੇਵਾ ਤੇ ਨਿਤਨੇਮ ਦੇ ਨਾਲ ਕਰਦੇ ਨੇ, ਪ੍ਰੇਮ ਦੇ ਨਾਲ ਕਰਦੇ ਨੇ, ਪਰ ਸੇਵਾ ਕਰਦਿਆਂ ਕਰਦਿਆਂ ਅੱਜ ਇਹ ਭਾਵਨਾ ਬਣ ਗਈ ਹੈ ਕਿ ਜਦੋਂ ਜੁਲਾਹੀ ਦੀ ਖੱਡੀ ਤੇ ਡਿੱਗੇ ਨੇ ਤੇ ਜੁਲਾਹੀ ਤੇ ਜੁਲਾਹਾ ਆਪਸ ਵਿੱਚ ਖੜਾਕ ਸੁਣ ਕੇ ਪੁੱਛਦੇ ਨੇ ਕਿ ਆਖਿਰਕਾਰ ਕੀ ਹੋਇਆ, ਕਾਹਦਾ ਖੜਾਕ ਹੈ, ਕੌਣ ਡਿੱਗਾ ਹੈ ਤੇ ਜੁਲਾਹੀ ਨੇ ਇੱਕ ਸ਼ਬਦ ਬੋਲਿਆ ਸੀ, ਉਹੀ ਹੈ ਜਿਹੜਾ ਆਪਣੇ ਕੁੜਮਾਂ ਦੇ ਘਰ, ਉਹਨੇ ਸ਼ਬਦ ਇਹੋ ਜਿਹੇ ਵਰਤੇ ਆਪਾਂ ਬੋਲ ਨਹੀਂ ਸਕਦੇ, ਕੁੜਮਾਂ ਦੇ ਘਰ ਉਹਨਾਂ ਦੇ ਕੋਲ ਰੋਟੀ ਟੁੱਕ ਦੀ ਖਾਤਰ ਪਿਆ ਹੈ ਜਿਹਨੂੰ ਕਿਤੇ ਥਾਂ ਨਹੀਂ ਤੇ ਸ਼ਬਦ ਉਹਨੇ ਅਮਰੂ ਨਿਥਾਵਾਂ ਇਹੋ ਜਿਹੇ ਰੂਪ ਦੇ ਵਰਤੇ ਹੈ। ਬਸ ਨਿਥਾਵਾਂ ਸ਼ਬਦ ਸੁਣਨ ਦੀ ਦੇਰ ਸੀ, ਮਨ ਵੈਰਾਗ ਦੇ ਵਿੱਚ ਭਿੱਜ ਗਿਆ ਤੇ ਕਹਿਣ ਲੱਗੇ ਝੱਲੀਏ, ਨਿਥਾਵਾਂ ਤੇ ਉਹ ਹੁੰਦਾ ਹੈ ਜਿਹਨੂੰ ਕਿਤੇ ਗੁਰੂ ਦਾ ਸੰਗ ਨਾ ਪ੍ਰਾਪਤ ਹੋਵੇ ਤੇ ਜਿਹਨੂੰ ਗੁਰੂ ਦਾ ਸੰਗ ਮਿਲ ਜਾਏ, ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਏ ਨਾ, ਉਹ ਕਦੀ ਨਿਥਾਵਾਂ ਨਹੀਂ ਜੀ ਹੁੰਦਾ। ਦੁਨੀਆਂ 'ਚ ਹਰ ਬੰਦਾ ਨਿਥਾਵਾਂ ਹੋ ਸਕਦਾ ਹੈ, ਭਟਕਦਾ ਹੈ, ਮੈਂ ਵੀ ਭਟਕਦਾ ਰਿਹਾ, ਜ਼ਿੰਦਗੀ 'ਚ 62 ਸਾਲ ਭਟਕਦਾ ਰਿਹਾ, ਉਸ ਤੋਂ ਬਾਅਦ 11 ਸਾਲ ਅੱਜ ਗੁਰੂ ਕੇ ਦਰ ਤੇ ਟਿਕਿਆ, ਪਰ 62 ਸਾਲ ਤੋਂ ਬਾਅਦ 'ਚ ਮੈਨੂੰ ਆਹ 11 ਸਾਲ ਹੋ ਗਏ ਨੇ ਗੁਰੂ ਨਾਨਕ ਦਾ ਘਰ ਤੇ ਦਰ ਮਿਲਿਆ ਹੈ, ਹੁਣ ਮੈਂ ਨਿਥਾਵਾਂ ਨਹੀਂ ਹਾਂ, ਹੁਣ ਤੇ ਮੈਨੂੰ ਥਾਂ ਮਿਲ ਗਿਆ ਹੋਇਆ। ਤੇ ਜਿਹਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਏ ਉਹ ਕਦੀ ਨਿਥਾਵਾਂ ਨਹੀਂ ਜੀ ਹੁੰਦਾ। ਸੁਭਾਵਕ ਬੋਲੇ ਬੋਲਾਂ ਦਾ ਅਸਰ ਉਹ ਜੁਲਾਹੀ ਕਮਲੀ ਹੋ ਗਈ ਹੈ। ਸਵੇਰੇ ਸਤਿਗੁਰੂ ਪਾਤਸ਼ਾਹ ਨੇ ਦੀਵਾਨ ਸਜਾਇਆ ਹੈ, ਸਾਰੀ ਘਟਨਾ ਸਾਰੇ ਪਾਸੇ ਚਰਚਾ ਫੈਲ ਗਈ ਕਿ ਇਹ ਤੇ ਬੋਲੇ ਹੋਏ ਬੋਲ ਵੀ ਪੂਰੇ ਹੋਣ ਲੱਗ ਪਏ ਹੈ। ਜੁਲਾਹਾ ਤੇ ਜੁਲਾਹੀ ਆ ਕੇ ਆਪਣੀ ਭੁੱਲ ਬਖਸ਼ਾਉਂਦੇ ਹੈ ਤੇ ਬਾਬਾ ਅਮਰਦਾਸ ਜੀ ਨੂੰ ਵੇਖ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਪੁੱਛਦੇ ਨੇ ਕਿ ਪੁਰਖਾ ਕੀ ਗੱਲ ਹੋ ਗਈ। ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮੈਂ ਡਿੱਗ ਪਿਆ ਸਾਂ, ਬੜੇ ਪਿਆਰ ਦੇ ਨਾਲ ਮੋਢਿਆਂ ਤੋਂ ਪਕੜਿਆ ਤਾਂ ਉਠਾਉਂਦਿਆਂ ਕਹਿਣ ਲੱਗਿਆ, ਦੁਨੀਆਂ 'ਚ ਡਿੱਗਦੇ ਤੇ ਬੜੇ ਨੇ ਪਰ ਜਿਹੜੇ ਡਿੱਗ ਜਾਂਦੇ ਨੇ ਕਦੀ ਉੱਠਦੇ ਨਹੀਂ, ਪਰ ਸ਼ੁਕਰ ਹੈ ਕਿ ਤੁਸੀਂ ਡਿੱਗੇ ਸੋ ਤੇ ਅਸੀਂ ਕਦੋਂ ਦੀ ਉਡੀਕ ਕਰ ਰਹੇ ਸੀ ਕਿ ਕਦੋਂ ਆ ਕੇ ਡਿੱਗੋ ਤੇ ਅਸੀਂ ਚੁੱਕ ਕੇ ਤੁਹਾਨੂੰ ਉਹ ਆਸਰਾ ਦਈਏ ਜਿਹੜਾ ਡਿੱਗਿਆਂ ਹੋਇਆਂ ਨੂੰ ਆਉਣ ਵਾਲੇ ਸਮੇਂ 'ਚ ਚੁੱਕਣ ਵਾਲਾ ਬਣ ਜਾਏ। ਚੁੱਕ ਕੇ ਸੀਨੇ ਨਾਲ ਲਾਇਆ, ਤਖ਼ਤ ਤੇ ਬਿਠਾਇਆ ਤੇ ਇੱਕ ਡਿਊਟੀ ਲਾ ਦਿੱਤੀ, ਅੱਜ ਤੋਂ ਬਾਅਦ ਤੁਹਾਡੀ ਇਹ ਡਿਊਟੀ ਲਾ ਦਿੰਦੇ ਹਾਂ ਕਿ ਦੁਨੀਆਂ ਦੇ ਅੰਦਰ ਬਹੁਤ ਲੋਕ ਡਿੱਗਦੇ ਨੇ, ਕੋਈ ਨਸ਼ਿਆਂ ਵਿੱਚ ਜਾ ਕੇ ਡਿੱਗ ਪੈਂਦਾ ਹੈ, ਕੋਈ ਕੁਕਰਮਾਂ ਦੇ ਵਿੱਚ ਡਿੱਗ ਪੈਂਦਾ ਹੈ, ਵਿਕਾਰਾਂ ਦੇ ਵਿੱਚ ਡਿੱਗਦਾ ਹੈ, ਕੋਈ ਮਾਇਆ ਦੇ ਮੋਹ ਵਿੱਚ ਡਿੱਗ ਪਿਆ ਹੈ। ਉਹਨਾਂ ਸਾਰਿਆਂ ਨੂੰ ਉਹਨਾਂ ਵਿਕਾਰਾਂ ਤੇ ਉਹਨਾਂ ਡਿੱਗੀਆਂ ਹੋਈਆਂ ਥਾਵਾਂ ਤੋਂ ਚੁੱਕ ਕੇ ਉਹਨਾਂ ਦਾ ਪਾਰ ਉਤਾਰਾ ਕਰਨਾ ਤੇ 12 ਬਖਸ਼ਿਸ਼ਾਂ ਦਿੱਤੀਆਂ। ਸਿੱਖ ਇਤਿਹਾਸ ਕਹਿੰਦਾ ਤੁਮ ਹੋ ਨਿਥਾਵਿਓ ਕੇ ਥਾਨ ਕਰਹੋ ਨਿਮਾਣੇ ਮਾਣ ਨਿਓਟਿਆਂ ਕੀ ਓਟ। ਇਹ ਬਖਸ਼ਿਸ਼ਾਂ ਕਰਦੇ ਨੇ ਨਿਤਾਣਿਓ ਕੇ ਤਾਣ ਨਿਆਸਰਿਓ ਕੇ ਆਸਰੇ ਨਿਧਿਰਿਆਂ ਕੀ ਧਿਰ ਨਿਧੀਰਨ ਕੇ ਧੀਰ ਪੀਰਾਂ ਦੇ ਪੀਰ ਦਿਆਲ ਗਈ ਬਹੋੜ ਜਗਤ ਬੰਦੀ ਛੋੜ ਭੰਨਣ ਘੜਨ ਸਮਰੱਥ ਸਭ ਜੀਵ ਕਾ ਜਿਸ ਹੱਥ। ਕਿ ਸਾਰੀਆਂ ਬਖਸ਼ਿਸ਼ਾਂ ਤੇ ਰਿਜਕ ਜਿਹਦੇ ਹੱਥ ਵਿੱਚ ਹੈ। ਇਹ 12 ਬਖਸ਼ਿਸ਼ਾਂ ਦੇ ਕੇ ਗੁਰਤਖ ਗੱਦੀ ਤੇ ਬਿਰਾਜਮਾਨ ਕੀਤਾ ਤੇ ਭੱਟ ਸਾਹਿਬਾਨ ਨੇ ਸਵਈਆਂ ਦੇ ਅੰਦਰ ਇਹ ਸਿਫਤ ਕੀਤੀ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੇ। ਇਹ ਸਤਿਗੁਰਾਂ ਨੇ ਆਪਣੇ ਜੀਵਨ ਵਿੱਚ ਕਿਵੇਂ ਗੁਰੂ ਨਾਨਕ ਦੇ ਦਰ ਤੋਂ ਰਹਿਮਤਾਂ ਲਈਆਂ ਹੈ ਬਖਸ਼ਿਸ਼ਾਂ ਲਈਆਂ ਨੇ ਉਹ ਪ੍ਰੈਕਟੀਕਲ ਜੋ ਜੀਵਨ ਵਿੱਚ ਕਮਾਇਆ ਹੈ ਨਾ ਉਹਨੂੰ ਸਤਿਗੁਰਾਂ ਨੇ ਅੱਖਰਾਂ ਦਾ ਜਾਮਾ ਦੇ ਕੇ ਅੰਮ੍ਰਿਤ ਬਾਣੀ ਦੇ ਰਾਹੀਂ ਸਾਨੂੰ ਉਹ ਬਖਸ਼ਿਸ਼ ਕਿਵੇਂ ਮਿਲੇ ਉਹ ਰਹਿਮਤ ਕਿਵੇਂ ਮਿਲੇ ਉਹ ਦਾਤਾਂ ਗੁਰੂ ਦੇ ਦਰ ਤੋਂ ਕਿਵੇਂ ਪ੍ਰਾਪਤ ਹੋਣ ਉਹ ਅੰਮ੍ਰਿਤ ਬਚਨਾਂ ਰਾਹੀਂ ਸਾਨੂੰ ਸਮਝਾਤਾ ਤੇ ਸਾਡੇ ਵਾਸਤੇ ਪੂਰਨੇ ਪਾਏ ਹੈ। ਆਓ ਗੁਰੂ ਅਮਰਦਾਸ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਜੋ ਜੀਵਨ ਵਿੱਚ ਜਿਵੇਂ ਉਹਨਾਂ ਰਹਿਮਤਾਂ ਕੀਤੀਆਂ ਤੇ ਸਾਨੂੰ ਰਹਿਮਤ ਕਿਵੇਂ ਪ੍ਰਾਪਤ ਹੋਵੇ ਇਹਨਾਂ ਬਚਨਾਂ ਨਾਲ ਸਾਂਝ ਪਾ ਕੇ ਸਮਝਣ ਦਾ ਯਤਨ ਕਰੀਏ ਜੀ।
ਸਦਾ ਧੰਨ ਅੰਤਰ ਨਾਮ ਸੰਭਾਲੇ।
ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਭਲਿਆ ਇਸ ਸੰਸਾਰ ਦੇ ਅੰਦਰ ਲੋਕ ਦਿਨ ਰਾਤ ਦੌੜ ਭੱਜ ਕਰਦੇ ਆ ਇਸ ਵਾਸਤੇ ਕਿ ਮੈਂ ਧਨ ਦੀ ਪ੍ਰਾਪਤੀ ਕਰ ਲਵਾਂ। ਕਿਉਂਕਿ ਸੰਸਾਰ ਦੇ ਵਿੱਚ ਜਦੋਂ ਜਨਮ ਹੁੰਦਾ ਇਹਨਾਂ ਮਨੁੱਖ ਦਾ ਤੇ ਇਸ ਸਰੀਰ ਤੇ ਆਤਮਾ ਦੇ ਸੁਮੇਲ ਨੂੰ ਆਪਾਂ ਜੀਵਨ ਕਹਿੰਦੇ ਹਾਂ ਤੇ ਜਿਹੜਾ ਸਾਡਾ ਸਰੀਰ ਹੈ ਸਰੀਰ ਨੂੰ ਚਲਾਉਣ ਦੇ ਵਾਸਤੇ ਇਹਦੀਆਂ ਕੁਝ ਲੋੜਾਂ ਨੇ ਜਿਹਨੂੰ ਕਹਿੰਦੇ ਹਾਂ ਰੋਟੀ ਕੱਪੜਾ ਤੇ ਮਕਾਨ। ਇਹ ਲੋੜਾਂ ਬੰਦੇ ਦੀਆਂ ਤਾਂ ਪੂਰੀਆਂ ਹੁੰਦੀਆਂ ਨੇ ਜੇ ਬੰਦਾ ਕੋਈ ਮਿਹਨਤ ਕਰੇ ਕਮਾਈ ਕਰੇ। ਦੁਨਿਆਵੀ ਪਦਾਰਥ ਧਨ ਦੇ ਆਸਰੇ ਵਿੱਚ ਬੰਦਾ ਸੰਸਾਰਕ ਲੋੜਾਂ ਪੂਰੀਆਂ ਕਰਦਾ ਹੈ। ਹੁਣ ਧਨ ਸਰੀਰ ਦੀ ਲੋੜ ਪੂਰੀ ਕਰਦਾ ਹੈ ਤੇ ਮਨੁੱਖ ਦਿਨ ਰਾਤ ਸਰੀਰ ਦੀ ਲੋੜ ਨੂੰ ਹੀ ਜੀਵਨ ਦਾ ਮਨੋਰਥ ਸਮਝ ਕੇ ਦੌੜ ਭੱਜ ਕਰਦਾ ਹੈ ਕਿ ਸ਼ਾਇਦ ਸਰੀਰ ਦਾ ਜੀਵਨ ਹੀ ਸਭ ਕੁਝ ਜੀਵਨ ਹੈ। ਪਰ ਅਸਲ ਦੇ ਵਿੱਚ ਸਰੀਰ ਇਹ ਸਦਾ ਨਿਭਣ ਵਾਲਾ ਨਹੀਂ। ਇਹ ਸਰੀਰ ਅੱਜ ਹੈ ਤੇ ਕੱਲ੍ਹ ਬਿਨਸ ਜਾਏਗਾ। ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ ਚਾਰ ਦਿਵਸ ਕੋ ਪੇਖ ਨਾ ਅੰਤ ਖੇ ਕੀ ਖੇ। ਇਹ ਸਰੀਰ ਇੱਕ ਦਿਨ ਮਿੱਟੀ ਦਾ ਪੁਤਲਾ ਮਿੱਟੀ ਵਿੱਚ ਜਾ ਕੇ ਲੀਨ ਹੋ ਜਾਏਗਾ। ਨਾ ਪਹਿਲਾਂ ਸਾਡੇ ਕੋਲ ਸਰੀਰ ਸੀ ਤੇ ਨਾ ਆਉਣ ਵਾਲੇ ਸਮੇਂ 'ਚ ਜਦੋਂ ਜਿੰਦ ਭੌਰ ਨੇ ਉਡਾਰੀ ਮਾਰ ਦਿੱਤੀ ਉਦੋਂ ਵੀ ਇਹ ਸਰੀਰ ਨਹੀਂ ਰਹਿਣਾ। ਨਾ ਸਰੀਰ ਨਾਲ ਲੋੜਾਂ ਜਿਹੜੀਆਂ ਪੂਰੀਆਂ ਕਰਨ ਵਾਸਤੇ ਦਿਨ ਰਾਤ ਦੌੜ ਭੱਜ ਕੀਤੀ ਸੀ ਉਹ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਨਾਲ ਨਿਭਣ ਵਾਲੀਆਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਅਸਲ ਦੌਲਤ ਸੀ ਅਸਲ ਧਨ ਹੈ ਉਹ ਸੀ ਪਰਮੇਸ਼ਰ ਦਾ ਨਾਮ। ਦੁਨੀਆਂ 'ਚ ਦੋ ਪ੍ਰਕਾਰ ਦੀ ਦੌਲਤ ਹੈ ਦੋ ਪ੍ਰਕਾਰ ਦਾ ਧਨ ਹੈ। ਇੱਕ ਨੂੰ ਕਿਹਾ ਜਾਂਦਾ ਕੱਚਾ ਧਨ ਤੇ ਦੂਜੇ ਨੂੰ ਕਿਹਾ ਜਾਂਦਾ ਸੱਚਾ ਧਨ। ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਆਪਣੇ ਹੀ ਬਚਨ ਨੇ ਕਿ ਸੰਸਾਰ ਦੇ ਅੰਦਰ ਲੋਕ ਕੱਚੇ ਧਨ ਵਾਸਤੇ ਦਿਨ ਰਾਤ ਦੌੜ ਭੱਜ ਕਰਦੇ ਆ ਤੇ ਸੋਚਦੇ ਨੇ ਸ਼ਾਇਦ ਸਾਰੇ ਸੁੱਖ ਸਾਰੇ ਆਨੰਦ ਸਾਰੀਆਂ ਖੁਸ਼ੀਆਂ ਸ਼ਾਇਦ ਦੁਨਿਆਵੀ ਦੌਲਤ ਦੇ ਰਾਹੀਂ ਹੀ ਪ੍ਰਾਪਤ ਹੋ ਜਾਣ। ਤੇ ਦਾਤਾ ਜੀ ਦੇ ਬਚਨ ਆਪਾਂ ਪੜ੍ਹਦੇ ਨੇ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਦਿਨ ਰਾਤ ਦੌੜ ਭੱਜ ਜਿੰਨੀ ਮਰਜ਼ੀ ਬੰਦਾ ਕਰ ਲਏ ਤੇ ਸੋਚਦਾ ਸ਼ਾਇਦ ਧਨ ਇਕੱਠਾ ਕਰਕੇ ਇਹ ਸਦਾ ਮੇਰੇ ਨਾਲ ਨਿਭ ਜਾਏਗਾ। ਜਦ ਤੱਕ ਸਰੀਰ ਹੈ ਸਰੀਰ ਦੀਆਂ ਲੋੜਾਂ ਨੇ ਸਰੀਰ ਦੇ ਨਾਲ ਇਹ ਸਾਥ ਨਿਭਾਉਂਦਾ ਹੈ। ਇਹ ਗੱਲ ਤੇ ਇਤਿਹਾਸ ਵਿੱਚੋਂ ਵੀ ਆਪਾਂ ਛੇਵੇਂ ਪਾਤਸ਼ਾਹ ਦੇ ਪਾਵਨ ਬਚਨਾਂ ਰਾਹੀਂ ਵੀ ਸੁਣਦੇ ਹਾਂ। ਜਦੋਂ ਕਿਸੇ ਨੇ ਪੁੱਛਿਆ ਸੀ ਕਿ ਇਹ ਮਾਇਆ ਦੀ ਕੀ ਵਡਿਆਈ ਹੈ ਤੁਹਾਡੇ ਘਰ ਤੇ ਸਤਿਗੁਰਾਂ ਨੇ ਇਸ ਨੂੰ ਗੁਜਰਾਨ ਕਿਹਾ ਸੀਗਾ। ਇਹ ਗੱਲ ਸਤਿਗੁਰੂ ਖਾਸ ਤੌਰ ਤੇ ਸਮਝਾਉਂਦੇ ਨੇ ਕਿ ਮਾਇਆ ਤੇ ਸਰੀਰ ਦੀਆਂ ਲੋੜਾਂ ਪੂਰੀ ਕਰਦੀ ਹੈ। ਪਦਾਰਥ ਸਰੀਰ ਦੀਆਂ ਲੋੜਾਂ ਨੇ ਗੁਰੂ ਘਰ ਆ ਕੇ ਰੱਬ ਦੇ ਪਿਆਰਿਆਂ ਨੇ ਭਗਤਾਂ ਨੇ ਮੰਗ ਵੀ ਕੀਤੀ ਹੈ। ਇਹ ਨਹੀਂ ਕਿ ਇੱਥੇ ਦੁਨਿਆਵੀ ਪਦਾਰਥ ਨਹੀਂ ਮੰਗੇ ਗਏ। ਭਗਤ ਧੰਨਾ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਗੋਪਾਲ ਤੇਰਾ ਆਰਤਾ ਰੱਬ ਜੀ ਮੈਂ ਤੇਰੇ ਦਰ ਦਾ ਮੰਗਤਾ ਹਾਂ, ਜਾਚਕਾਂ ਤੇਰੇ ਦਰ ਤੇ ਆ ਕੇ ਮੰਗ ਕਰਦਾ ਹਾਂ, ਜੋਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਤੇ ਮੰਗ ਕਿਹੜੀ ਮੰਗੀ ਹੈ, ਦਾਲ ਸਿੱਧਾ ਮੰਗੋ ਘੀਓ ਹਮਰਾ, ਖੁਸ਼ੀ ਕਰੇ ਨਿਤ ਜੀਓ, ਪੰਨੀਆਂ ਛਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇਹ ਲੋੜਾਂ ਨੇ, ਲੋੜਾਂ ਕਿਸੇ ਦੀਆਂ ਵੀ ਪੂਰੀਆਂ ਹੋ ਸਕਦੀਆਂ ਨੇ, ਪਰ ਸੰਗਤ ਜੀ ਤ੍ਰਿਸ਼ਨਾ ਨਹੀਂ ਕਿਸੇ ਦੀ ਪੂਰੀ ਹੁੰਦੀ। ਵੱਡੇ ਵੱਡੇ ਕਾਰਪੋਰੇਟ ਘਰਾਣੇ ਅਰਬਾਂ ਖਰਬਾਂ ਦੀ ਸੰਪੱਤੀ ਹੋਣ ਦੇ ਬਾਵਜੂਦ ਵੀ ਅੱਜ ਰੱਜ ਨਹੀਂ ਰਹੇ। ਤੇ ਮੇਰੇ ਪਾਤਸ਼ਾਹ ਨੇ ਬੜੇ ਸੋਹਣੇ ਢੰਗ ਨਾਲ ਇਹ ਗੱਲ ਸਮਝਾਈ ਹੈ, ਭਲਿਆ ਕੱਚੇ ਧਨ ਦੇ ਪਿੱਛੇ, ਦੁਨਿਆਵੀ ਦੌਲਤ ਦੇ ਪਿੱਛੇ ਦਿਨ ਰਾਤ ਦੌੜ ਭੱਜ ਕਰਦਾ ਹੈ। ਤੇ ਇੱਕ ਬਚਨ ਆਪਾਂ ਇਤਿਹਾਸ ਵਿੱਚੋਂ ਵੀ ਪੜ੍ਹਦੇ ਹਾਂ ਕਿ ਸਿਕੰਦਰ ਤੇ ਕਾਰੂ ਬਾਦਸ਼ਾਹ, ਕਾਰੂ ਬਾਦਸ਼ਾਹ ਨੇ ਵੀ ਬੜੀ ਦੌਲਤ ਇਕੱਠੀ ਕੀਤੀ ਤੇ ਸਿਕੰਦਰ ਨੇ ਵੀ ਬੜੀ ਦੌਲਤ ਇਕੱਠੀ ਕੀਤੀ। ਜਦੋਂ ਦੁਨੀਆਂ ਨੂੰ ਜਿੱਤਣ ਵਾਸਤੇ ਸਿਕੰਦਰ ਚੱਲਿਆ ਸੀ ਨਾ ਸਾਧ ਸੰਗਤ, ਤੇ ਰਸਤੇ ਦੇ ਵਿੱਚ ਇਸ ਯੂਨਾਨ ਦੇ ਬਾਦਸ਼ਾਹ ਨੂੰ ਇੱਕ ਸੰਤ ਮਿਲਿਆ ਜਿਹਦਾ ਨਾਂ ਸੰਤ ਡਾਇਓਨੀਜ ਕਰਕੇ ਲਿਖਿਆ। ਉਹ ਇਹਦੀ ਲਾਓ ਲਸ਼ਕਰ ਤੇ ਫੌਜ ਨੂੰ ਵੇਖ ਕੇ ਪੁੱਛਦਾ ਕਿੱਧਰ ਚੱਲਿਆ ਹੈ, ਕਹਿੰਦਾ ਮੈਂ ਦੁਨੀਆਂ ਜਿੱਤਣ ਵਾਸਤੇ ਚੱਲਿਆ। ਕਹਿੰਦੇ ਕੀ ਕਰੇਗਾ, ਕਹਿੰਦੇ ਸਾਰੀ ਦੁਨੀਆਂ ਜਿੱਤ ਕੇ ਦੁਨੀਆਂ ਦੇ ਖਜ਼ਾਨਿਆਂ ਤੇ ਕਬਜ਼ਾ ਕਰ ਲਾਂਗਾ, ਸਾਰੀ ਦੌਲਤ ਮੇਰੇ ਕਦਮਾਂ ਤੇ ਆ ਕੇ ਝੁੱਕ ਜਾਏਗੀ। ਤੇ ਫਿਰ ਕਹਿੰਦੇ ਹੋਰ ਦੇਸ਼ ਜਿੱਤਾਂਗਾ, ਕਹਿੰਦੇ ਫਿਰ, ਕਹਿੰਦੇ ਸਾਰੀ ਦੁਨੀਆਂ ਜਿੱਤ ਲਾਂਗਾ, ਕਹਿੰਦੇ ਫਿਰ, ਕਹਿੰਦੇ ਫਿਰ ਆਰਾਮ ਕਰਾਂਗਾ। ਸੰਤ ਡਾਇਓਨੀਜ ਨੇ ਆਪਣੇ ਕੁੱਤੇ ਨੂੰ ਆਵਾਜ਼ ਮਾਰੀ, ਰੇਤ ਦੇ ਉੱਪਰ ਲੇਟਿਆ ਆਰਾਮ ਕਰ ਰਿਹਾ ਸੀ, ਕਹਿੰਦਾ ਪਤਾ ਨਹੀਂ ਇਹਨੂੰ ਸਾਰੀ ਦੁਨੀਆਂ ਜਿੱਤ ਕੇ ਉਹ ਆਰਾਮ ਸੁੱਖ ਮਿਲਣਾ ਹੈ ਕਿ ਨਹੀਂ ਮਿਲਣਾ, ਚੱਲ ਆਪਾਂ ਚੱਲੀਏ, ਰੱਬ ਰੱਬ ਕਰੀਏ, ਉਹਦੀ ਯਾਦ ਵਿੱਚ ਜੁੜੀਏ ਤੇ ਸੁੱਖ ਆਨੰਦ ਮਾਣੀਏ। ਸੰਤ ਡਾਇਓਨੀਜ ਦੇ ਤੇ ਬਚਨ ਕਹਿਤਾ, ਪਰ ਸਿਕੰਦਰ ਦੁਨੀਆਂ ਜਿੱਤਣ ਦਾ ਸੁਪਨਾ ਲੈ ਕੇ ਚੱਲਿਆ। ਤੇ ਇਤਿਹਾਸਕਾਰ ਕਹਿੰਦੇ ਨੇ ਦੌਲਤ ਤੇ ਬੜੀ ਇਕੱਠੀ ਕੀਤੀ, ਪਰ ਅਖੀਰਲੇ ਇਸ ਵੇਲੇ ਵਕਤ ਪਰਨੇ ਪਰ ਕਜਾ ਕਾ ਸਭ ਹੋਣੇ ਲੱਗੇ ਜੁਦਾ। ਕਹਿੰਦੇ ਜਦੋਂ ਮੌਤ ਦਾ ਸਮਾਂ ਆਇਆ ਤੇ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਸਾਥ ਛੱਡਣ ਲੱਗ ਪਈਆਂ। ਉਸ ਵਕਤ ਪੁਕਾਰ ਪੁਕਾਰ ਕੇ ਕਹਿੰਦਾ ਹੈ ਆਪਣੇ ਵੈਦਾਂ ਨੂੰ, ਹਕੀਮਾਂ ਨੂੰ, ਕਿ ਤੁਹਾਡੇ ਕੋਲ ਕੋਈ ਐਸੀ ਦਵਾ ਹੈ ਜਿਹੜੀ ਮੈਨੂੰ ਮੌਤ ਤੋਂ ਬਚਾ ਸਕਦੀ ਹੋਵੇ। ਆਪਣੀਆਂ ਬੇਗਮਾਂ ਨੂੰ, ਆਪਣੇ ਵਜ਼ੀਰਾਂ ਨੂੰ, ਸਾਰਿਆਂ ਨੂੰ ਕਹਿੰਦਾ ਮੌਤ ਤੋਂ ਬਚਾਉਣ ਵਾਸਤੇ ਕੋਈ ਤੁਹਾਡੇ ਕੋਲ ਸਾਧਨ ਹੈ? ਹੱਥ ਵਿੱਚ ਦੌਲਤ ਪਕੜ ਕੇ ਵੀ ਉਹਨੂੰ ਕਹਿੰਦਾ ਤੂੰ ਹੀ ਮੈਨੂੰ ਬਚਾ ਲਾ, ਤੇਰੀ ਖਾਤਰ ਮੈਂ ਦਿਨ ਰਾਤ ਦੌੜ ਭੱਜ ਕਰਦਾ ਰਿਹਾ। ਉਹ ਵਿਦਵਾਨ ਨੇ ਬਹੁਤ ਸੁੰਦਰ ਬੋਲ ਲਿਖੇ ਨੇ ਕਿ ਵਕਤ ਇਹੋ ਜਿਹਾ ਆ ਗਿਆ ਜਰ ਸਿਕੰਦਰ ਨੇ ਇਕੱਠਾ ਕਰ ਕਹਿ ਦਿਆ ਮੈਂ ਹੂੰ ਖੁਦਾ, ਵਕਤ ਪੜਨੇ ਪਰ ਕਜਾ ਕਾ ਸਭ ਹੋਣੇ ਲਗੇ ਜੁਦਾ। ਆਪਣੀ ਰਈਅਤ ਔਰ ਵਜ਼ੀਰੋਂ ਸੇ ਯੂੰ ਕਹਾ, ਆਪਣੀ ਰਈਅਤ ਔਰ ਵਜ਼ੀਰੋਂ ਸੇ ਯੂੰ ਕਹਾ, ਐ ਤਬੀਬੋ ਇਸ ਵਕਤ ਹੈ ਮੌਤ ਕੀ ਕੋਈ ਦਵਾ? ਬੇਗਮਾਂ ਨੂੰ ਬੁਲਾ ਕੇ ਕਹਿੰਦਾ ਤੁਹਾਡੇ ਕੋਲ ਕੋਈ ਤਰੀਕਾ ਹੈ ਕਿ ਮੈਨੂੰ ਬਚਾ ਲਵੋ? ਕੋਈ ਵਫਾ, ਕੋਈ ਢੰਗ, ਕੋਈ ਤਰੀਕਾ, ਕੋਈ ਇਹੋ ਜਿਹੀ ਅਦਾ ਵਰਤ ਲਓ ਜਿਹਦੇ ਨਾਲ ਮੈਨੂੰ ਬਚਾਇਆ ਜਾ ਸਕੇ। ਤੇ ਦੌਲਤ ਹੱਥ ਵਿੱਚ ਪਕੜ ਕੇ, ਢੇਰ ਦੌਲਤ ਕਾ ਲਗਾ ਕਰ ਹਾਥ ਮੇਂ ਲੇਕਰ ਯੂੰ ਕਹਾ, ਗਰ ਤੁਝਸੇ ਵੀ ਹੋ ਸਕੇ ਤੋ ਲੇ ਆਜ ਮੁਝਕੋ ਬਚਾ। ਪਰ ਦੌਲਤ ਕਿੱਥੇ ਹੁਣ ਸਾਥ ਨਿਭਦੀ ਹੈ? ਚਲਤੇ ਚਲਤੇ ਯੂੰ ਕਹਿਣੇ ਲਗਾ, ਜਨਾਜੇ ਪਰ ਮੇਰੇ ਹਾਥ ਕਫਨ ਸੇ ਬਾਹਰ ਹੋਂ ਹੈ ਮੇਰੀ ਰਜਾ। ਔਰ ਸਿਕੰਦਰ ਕਾ ਜਨਾਜਾ ਕੂਚਾ ਕੂਚਾ ਮੈਂ ਫਿਰੇ, ਗਲੀ ਗਲੀ ਵਿੱਚ ਸਿਕੰਦਰ ਦਾ ਜਨਾਜਾ ਘੁਮਾਇਓ, ਹੱਥ ਬਾਹਰ ਰੱਖਿਓ ਕਫਨ ਤੋਂ, ਖਾਲੀ ਹੱਥ ਬਾਹਰ ਸਾਰਿਆਂ ਨੂੰ ਨਜ਼ਰ ਆਉਂਦੇ ਰਹਿਣ। ਔਰ ਸਿਕੰਦਰ ਕਾ ਜਨਾਜਾ ਕੂਚਾ ਕੂਚਾ ਮੈਂ ਫਿਰੇ, ਤਾਂ ਕਿ ਸਭ ਕੋ ਬਾਖਬਰ ਕਰ ਦੇ ਯੇ ਆਖਿਰ ਕਾ ਸਮਾਂ, ਕਿ ਯਾਦ ਰੱਖ ਸਿਕੰਦਰ ਕੇ ਹੌਸਲੇ ਤੋਂ ਬੜੇ ਆਲੀ ਥੇ, ਪਰ ਗਿਆ ਜਬ ਦੁਨੀਆਂ ਸੇ ਤੋ ਦੋਨੋਂ ਹੱਥ ਖਾਲੀ ਥੇ। ਭਾਵ ਇਸ ਸੰਸਾਰ ਦੇ ਪਦਾਰਥ ਨਾਲ ਨਿਭਣ ਵਾਲੇ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਦਾ ਧਨ ਅੰਤਰ ਨਾਮ ਸੰਭਾਲੇ। ਇੱਕ ਨਾਮ ਰੂਪੀ ਧਨ ਹੈ ਜੇ ਪਰਮੇਸ਼ਰ ਦੇ ਗੁਣ ਨੇ, ਜਿਹੜਾ ਅਸਲੀ ਧਨ ਹੈ ਜਿਹਦੇ ਬਾਰੇ ਸਾਹਿਬ ਕਹਿੰਦੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਇਹ ਸੱਚਾ ਧਨ ਮਿਲਦਾ ਕਿੱਥੋਂ ਹੈ ਜਿਹੜਾ ਨਾਲ ਨਿਭਣ ਵਾਲਾ ਹੈ? ਤੇ ਸਾਹਿਬ ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਦੁਨਿਆਵੀ ਧਨ ਤੇ ਆਉਂਦਾ ਜਾਂਦਾ ਰਹਿੰਦਾ ਹੈ, ਪਰ ਜਿਹੜਾ ਸੱਚਾ ਧਨ ਹੈ, ਜਿਹੜਾ ਜਿੰਦ ਦੇ ਨਾਲ ਨਿਭਣ ਵਾਲਾ ਹੈ, ਜਿਸ ਮਾਰਗ ਦੇ ਵਿੱਚ ਰਸਤੇ ਦੇ ਕੋਹ ਵੀ ਨਹੀਂ ਗਿਣੇ ਜਾਂਦੇ, ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਉਹ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, प्रभ कै सिमरन ज्ञान ध्यान तत् बुद्ध ओ निधियां नौ निधियां अठारह सिद्धियां सारे खजाने जेड़े ने असल विच जिहदे को नाम रूपी धन आ जाए ना वह दुनिया के बादशाह वड्डे वड्डे राजियां दी किसे दी परवाह नहीं करता वह बेमोहताज हो जाता है। तो साहब कहिंदे ने ये नाम रूपी धन नू परमेश्वर का नाम जप के अपने हिरदे विच संभालना कर हर के नाम नू उसकी सिफत नू ओदे गुणा नू याद करके अपने अंदर वसा।
जी जंत जिन्ह प्रत पाले
याद रखी ए हरी दा नाम है सदा धन अंतर नाम संभाले ओ नाम जी जंत जिन्हें प्रत पाले जिस नाम दे आसरे सारा जगत नाम के धारे सगले जंत नाम के धारे खंड ब्रह्मंड आ सब कुछ नाम दे आसरे ਉਹ ਪਰਮੇਸ਼ਰ ਆਪਣੇ ਨਾਮ ਦੇ ਰਾਹੀਂ ਆਪਣੇ ਬੱਜਵੇਂ ਹੁਕਮ ਦੇ ਰਾਹੀਂ ਇਹ ਜੀਆਂ ਤੇ ਜੰਤੂਆਂ ਦੀ ਪਾਲਣਾ ਆਪ ਕਰ ਰਿਹਾ। ਇੱਕ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਜਦੋਂ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤਰਾਖੰਡ ਦੀ ਧਰਤੀ ਨਾਨਕ ਮਤਾ ਸਾਹਿਬ ਬਖਸ਼ਿਸ਼ਾਂ ਕਰਕੇ ਉੱਤਰਾਖੰਡ 'ਚ ਸ਼੍ਰੀਨਗਰ ਪਹੁੰਚੇ ਨਾ ਅਤੇ ਛੱਤਰਪਤੀ ਸ਼ਿਵਾ ਜੀ ਦਾ ਗੁਰੂ ਸਮਰੱਥ ਰਾਮਦਾਸ ਉਹ ਛੇਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਹੈਰਾਨ ਹੋ ਗਿਆ ਅਤੇ ਹੈਰਾਨ ਹੋ ਕੇ ਵੇਖਦਾ ਹੈ ਸਤਿਗੁਰਾਂ ਨੂੰ ਕਿ ਹਮਨੇ ਸੁਣਾ ਤੁਮ ਗੁਰੂ ਨਾਨਕ ਕੀ ਗਾਦੀ ਪਰ ਬੈਠਾ ਹੈ ਪਰ ਗੁਰੂ ਨਾਨਕ ਤੋਂ ਉਦਾਸੀ ਸਾਧੂ ਤੇ ਤੁਮਨੇ ਸ਼ਸਤਰ ਰੱਖੇ ਹੈ ਫੌਜੇ ਰੱਖੀ ਹੈ ਤੇ ਅੱਗੋਂ ਸਾਰੀ ਗੱਲ ਸੁਣ ਕੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਨੇ ਮਾਇਆ ਤਿਆਗੀ ਸੀ ਸੰਸਾਰ ਨਹੀਂ ਤਿਆਗਿਆ ਭਾਵ ਇਹ ਮਾਇਆ ਤੇ ਵਿਕਾਰਾਂ ਨੂੰ ਛੱਡਿਆ ਸੀ ਸੰਸਾਰ ਤੋਂ ਭੱਜਣਾ ਨਹੀਂ ਸਿਖਾਇਆ ਇਹ ਸ਼ਸਤਰ ਗਰੀਬ ਦੀ ਰੱਖਿਆ ਤੇ ਜ਼ੁਲਮ ਦੇ ਨਾਸ਼ ਵਾਸਤੇ ਹੈ। ਇਹ ਗੱਲ ਸੁਣ ਕੇ ਸਮਰੱਥ ਰਾਮਦਾਸ ਬੜਾ ਪ੍ਰਭਾਵਿਤ ਹੋਇਆ ਕਹਿੰਦਾ ਇਹ ਬਾਤ ਹਮਰੇ ਮਨ ਭਾਵਤੀ ਹੈ ਤੇ ਇੱਥੋਂ ਜਾ ਕੇ ਮਰਹੱਟਿਆਂ ਦੇ ਕੋਲ ਜਾ ਕੇ ਮਰਹੱਟਿਆਂ ਦੇ ਆਗੂ ਛੱਤਰਪਤੀ ਸ਼ਿਵਾ ਜੀ ਦਾ ਗੁਰੂ ਬਣਿਆ ਤੇ ਜਦੋਂ ਛੱਤਰਪਤੀ ਸ਼ਿਵਾ ਜੀ ਇੱਕ ਕਿਲ੍ਹਾ ਬਣਾ ਰਿਹਾ ਸੀ ਨਾ ਬੜੇ ਮਾਣ ਨਾਲ ਆਪਣੇ ਗੁਰੂ ਉਸਤਾਦ ਛੱਤਰਪਤੀ ਸ਼ਿਵਾ ਜੀ ਨੂੰ ਲੈ ਕੇ ਗਿਆ ਵੇਖੋ ਜੀ ਮੈਂ ਇੱਕ ਕਿਲ੍ਹਾ ਤਿਆਰ ਕਰ ਰਿਹਾ ਇਸ ਕਿਲ੍ਹੇ ਦੇ ਵਿੱਚ ਮੈਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਮੇਰੇ ਕਰਕੇ ਕਿੰਨੇ ਲੋਕਾਂ ਦੀ ਪਾਲਣਾ ਹੋ ਰਹੀ ਹੈ ਕਿੰਨਿਆਂ ਦੀ ਰੋਟੀ ਦਾ ਪ੍ਰਬੰਧ ਹੋ ਰਿਹਾ ਹੈ ਤੇ ਸਮਰੱਥ ਰਾਮਦਾਸ ਨੇ ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ ਸੀ ਛੱਤਰਪਤੀ ਸ਼ਿਵਾ ਜੀ ਦੇ ਗੁਰੂ ਨੇ ਤੇ ਅੰਮ੍ਰਿਤ ਬਚਨ ਵੀ ਉਹਨੇ ਜ਼ਰੂਰ ਸੁਣੇ ਹੋਣਗੇ ਕਿ ਜੀ ਜੰਤ ਜਿਨਹੇ ਪ੍ਰਤ ਪਾਲੇ ਕਿ ਜੀਆਂ ਜਨਤਾ ਦੀ ਪਾਲਣਾ ਕਰਨ ਵਾਲਾ ਉਹ ਪਰਮੇਸ਼ਰ ਹੈ ਤੇ ਕਹਿਣ ਲੱਗੇ ਇੱਕ ਕੰਮ ਕਰ ਜੇ ਤੂੰ ਇਹਨਾਂ ਲੋਕਾਂ ਦੀ ਪਾਲਣਾ ਕਰ ਰਿਹਾ ਸਾਹਮਣੇ ਇੱਕ ਪੱਥਰ ਦਾ ਟੁਕੜਾ ਨਜ਼ਰ ਆਉਂਦਾ ਜਰਾ ਲੈ ਕੇ ਆ ਛੱਤਰਪਤੀ ਸ਼ਿਵਾ ਜੀ ਲੈ ਕੇ ਆਇਆ ਕਹਿੰਦੇ ਹੁਣ ਇਸ ਪੱਥਰ ਦੇ ਟੁਕੜੇ ਨੂੰ ਤੋੜ ਜਿੱਦਾਂ ਹੀ ਉਸ ਪੱਥਰ ਦੇ ਟੁਕੜੇ ਨੂੰ ਤੋੜਿਆ ਤਾਂ ਉਹਦੇ ਵਿੱਚ ਇੱਕ ਕੀੜਾ ਸੀ ਉਸ ਕੀੜੇ ਦੇ ਮੁੱਖ ਦੇ ਵਿੱਚ ਇੱਕ ਪੱਤਾ ਸੀ ਜਦੋਂ ਕਹਿਣ ਲੱਗਾ ਕਿ ਆਹ ਵੇਖ ਇਸ ਪੱਥਰ ਨੂੰ ਜਿਹੜਾ ਤੂੰ ਅੱਜ ਹੀ ਤੋੜਿਆ ਹੈ ਇਹਦੇ ਪੱਥਰ ਦੇ ਅੰਦਰ ਇੱਕ ਕੀੜਾ ਤੇ ਕੀੜੇ ਦੇ ਮੁੱਖ ਵਿੱਚ ਪੱਤਾ ਕੀ ਇਸ ਕੀੜੇ ਨੂੰ ਰਿਜਕ ਤੂੰ ਦੇ ਰਿਹਾ ਜਿਹੜਾ ਪਰਮਾਤਮਾ ਇਸ ਪੱਥਰ ਦੇ ਅੰਦਰ ਕੀੜਿਆਂ ਨੂੰ ਰਿਜਕ ਦੇ ਰਿਹਾ ਹੈ ਭਗਤੰਨਾ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਜਿਹੜਾ ਪੱਥਰਾਂ ਚ ਜੀਵਾਂ ਨੂੰ ਪੈਦਾ ਕਰਕੇ ਰਿਜਕ ਦੇ ਰਿਹਾ ਹੈ ਭਲਿਆ ਤੂੰ ਉਸ ਪਰਮਾਤਮਾ ਨੂੰ ਭੁੱਲ ਕੇ ਇਸੇ ਫਿਕਰ ਚ ਕਿ ਦੁਨਿਆਵੀ ਧਨ ਨਾਲ ਮੇਰਾ ਜੀਵਨ ਦਾ ਨਿਰਵਾਹ ਹੋਏਗਾ ਇਹ ਤੇ ਸਰੀਰ ਦੀਆਂ ਲੋੜਾਂ ਵਾਸਤੇ ਜਿੰਨੀ ਕੁ ਦੌੜ ਭੱਜ ਕਰਨੀ ਹੈ ਪਰ ਮੁੱਖ ਮਨੋਰਥ ਇਹ ਚੇਤੇ ਰੱਖੀ ਕਿ ਜਪਣਾ ਪਰਮੇਸ਼ਰ ਦਾ ਨਾਮ ਹੈ ਤੇ ਉਹ ਪਰਮੇਸ਼ਰ ਪੱਥਰਾਂ ਚ ਹੀ ਨਹੀਂ ਜਲ ਮੈਂ ਜਨ ਤੋਂ ਪਾਏ ਹਨ ਤਿੰਨਾਂ ਪੇ ਰੋਜੀ ਦੇ ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ ਇਸ ਕਰਕੇ ਉਸ ਪਰਮੇਸ਼ਰ ਨੂੰ ਕਦੀ ਭੁੱਲ ਨਾ ਕਿ ਦੁਨੀਆਂ ਦਾ ਧਨ ਕਮਾਉਂਦਿਆਂ ਰੱਬ ਨਾ ਭੁੱਲ ਜਾਏ ਦੁਨੀਆਂ ਦੀ ਦੌੜ ਭੱਜ ਵਿੱਚ ਉਸ ਪਰਮੇਸ਼ਰ ਨੂੰ ਨਾ ਭੁੱਲੀ ਜੀ ਜੰਤ ਜਿਨਹੇ ਪ੍ਰਤਪਾਲੇ ਜਿਹੜਾ ਸਭ ਦੀ ਪਾਲਣਾ ਕਰਦਾ ਹੈ
ਮੁਕਤ ਪਦਾਰਥ ਤਿੰਨ ਕਉ ਪਾਏ
ਇਸ ਸੰਸਾਰ ਦੇ ਅੰਦਰ ਦੌੜ ਭੱਜ ਕਰਦਿਆਂ ਬੰਦਾ ਪਰਿਵਾਰ ਦੀ ਪਾਲਣਾ ਕਰਦਿਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਈ ਵਾਰ ਇਹੋ ਜਿਹੇ ਬੰਧਨਾਂ ਵਿੱਚ ਪੈ ਜਾਂਦਾ ਹੈ ਕਿ ਬੰਧਨ ਸੁੱਤ ਕੰਨਿਆਂ ਅਰਨਾਰ ਇਹ ਪਰਿਵਾਰ ਵੀ ਬੰਧਨ ਬਣ ਜਾਂਦਾ ਹੈ ਇਹ ਦੁਨੀਆਂ ਦੇ ਕਾਰੋਬਾਰ ਬੰਧਨ ਬਣ ਜਾਂਦੇ ਨੇ ਸੰਗਤ ਜੀ ਜਿਹੜਾ ਮਨੁੱਖ ਦੁਨੀਆਂ ਦੇ ਕਾਰੋਬਾਰ ਤੇ ਪਰਿਵਾਰ ਦੇ ਝਮੇਲਿਆਂ ਵਿੱਚ ਪੈ ਕੇ ਅੰਮ੍ਰਿਤ ਵੇਲਾ ਗਵਾ ਬੈਠਾ ਹੈ ਨਾ ਨਿਤਨਿਮ ਕਰਨਾ ਜੀਵਨ ਵਿੱਚ ਖੁੰਝਾ ਬੈਠਾ ਹੈ ਗੁਰੂ ਕੀ ਸੰਗਤ ਸਤਸੰਗ ਤੇ ਪੰਜ ਪਿਆਰਿਆਂ ਵੱਲੋਂ ਦੱਸੀ ਹੋਈ ਰਹਿਤ ਨਹੀਂ ਕਮਾ ਪਾ ਰਿਹਾ ਇਹਦਾ ਮਤਲਬ ਉਹ ਮਨੁੱਖ ਬੰਧਨਾਂ ਦੇ ਵਿੱਚ ਪਿਆ ਹੈ ਮੇਰੇ ਸਤਿਗੁਰੂ ਪਹਿਲਾਂ ਤੇ ਦੱਸਦੇ ਨੇ ਕਿ ਰੱਬ ਤੇਰੀ ਪਾਲਣਾ ਕਰ ਰਿਹਾ ਫਿਕਰ ਨਾ ਕਰ ਕਿਰਤ ਕਰ मालक बख्शिश जरूर करेगा। उद्यम कर, उद्यम करेंद्या जियो तू, कमावद्या सुख पुंच, ध्यानद्या तू प्रभु मिल, नानक उतरी चिंत। उद्यम कर, मेहनत कर, ते सच जाने जेड़ा बंदा उद्यमी हुंदा है ना। श्लोक 12 ते वधीक विच दाता जी दे बचन ने, उद्दो साहे क्या निशानी, की निशानी है उद्यमी दी, कहिंदे तोट ना आवे अन्नी, उहदे घर विच अन्न धन दी तोट नहीं जिउंदी। जेड़ा बंदा मेहनत करदा है उह अपना गुजारा कर लैंदा है, ते जिन्हें मेहनत नहीं करनी, आलस विच फसिया होया बंदा सारी जिंदगी शिकवे करता है, रब्बा मेरे भाग नहीं चंगे, किस्मत नूं दोष देई जांदा है। पर सतगुरु कहिंदे भलिया पालना रब करन वाला है, जे हाथ पैर दिते ने ते इन्हां नूं वरतण दी जाच भी सिख। ते जिहड़ा बंदा किरत करदियां होइआं अमृत वेला सांभ रिहा है, नितनेम कर रिहा है, ते सतसंग विच आ के सेवा कर रिहा है, सतगुरु कहिंदे उहनूं मुक्ति दा पदार्थ प्राप्त हुंदा है। ਇਹ ਮੁਕਤ ਪਦਾਰਥ ਉਹਨਾਂ ਨੂੰ ਹੀ ਪ੍ਰਾਪਤ ਹੋਇਆ ਹੈ।
ਹਰ ਕੈ ਨਾਮ ਰਤੇ ਲਿਵ ਲਾਏ,
ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰਤੇ ਹੋਏ ਉਹਦੇ ਵਿੱਚ ਲਿਵ ਜੋੜ ਕੇ ਰਹਿੰਦੇ ਨੇ। ਉਦਾਂ ਸੰਸਾਰ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਸਾਡੀ ਲਿਵ ਇਸੇ ਪਾਸੇ ਹੈ ਕਿ ਧਨ ਕਿੱਥੋਂ ਆਉਣਾ ਹੈ, ਜੇ ਇਕੱਠਾ ਕਰ ਲਿਆ ਤੇ ਸਾਂਭਣਾ ਕਿਵੇਂ ਹੈ, ਟੈਕਸ ਕਿਵੇਂ ਬਚਾਉਣਾ ਹੈ, ਤੇ ਜੇ ਕਿਤੇ ਕਰਜ਼ਾ ਚੁੱਕ ਲਿਆ, ਹੋਰ ਦੁਨੀਆਂ ਭਰ ਦੀਆਂ ਚਿੰਤਾਵਾਂ ਤੇ ਫਿਕਰਾਂ ਦੇ ਵਿੱਚ ਲਿਵ ਜੁੜੀ ਰਹਿੰਦੀ ਹੈ। ਪਰ ਜਦੋਂ ਕੋਈ ਇਹ ਸਮਝ ਲਏ ਕਿ ਪਾਲਣਾ ਕਰਨ ਵਾਲਾ ਰੱਬ ਹੈ, ਭਲਿਆ ਕਿਰਤ ਤੂੰ ਕਰ, ਫਿਰ ਉਹਦੀ ਲਿਵ ਸੰਸਾਰ ਵੱਲੋਂ ਨਿਕਲ ਕੇ ਉਸ ਪਰਮੇਸ਼ਰ ਨਾਲ ਜੁੜਦੀ ਹੈ। ਉਦਾਂ ਬੰਦਾ ਸੋਚੇ ਕਿ ਨਾ ਮੇਰੇ ਜੀਵਨ ਵਿੱਚ ਸੁੱਖ ਨਹੀਂ, ਤੇ ਦਾਤਾ ਜੀ ਕਹਿੰਦੇ ਸੱਚੀ ਲਿਵ ਤੋਂ ਬਗੈਰ ਸੁੱਖ ਮਿਲਦਾ ਵੀ ਨਹੀਂ। ਸੱਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਕਹਿੰਦੇ ਮਾਲਕਾ ਤੂੰ ਕਿਰਪਾ ਕਰ, ਇਹ ਸ਼ਬਦ ਦੇ ਨਾਲ ਜੋੜ, ਤੇ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਹੈ ਉਹਦੀ ਲਿਵ ਜੁੜਦੀ ਹੈ ਨਾ। ਉਹ ਸੰਸਾਰ ਵਿੱਚ ਰਹਿੰਦਾ ਜ਼ਰੂਰ ਹੈ, ਕੰਮ ਕਰਦਾ ਹੈ, ਤੇ ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹਦੀ ਸੁਰਤ ਰੱਬ ਵਾਲੇ ਪਾਸੇ ਜੁੜੀ ਰਹਿੰਦੀ ਹੈ, ਤੇ ਇਹੋ ਜਿਹਾ ਮਨੁੱਖ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋਇਆ ਰਹਿੰਦਾ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ,
ਸਤਿਗੁਰੂ ਕਹਿੰਦੇ ਫਿਰ ਨਾਮ ਧਨ ਮਿਲੇਗਾ ਕਿੱਥੋਂ, ਇਹ ਪ੍ਰਾਪਤ ਕਰਨਾ ਹੈ ਨਾ। ਕਹਿੰਦੇ ਇੱਕੋ ਤਰੀਕਾ ਹੈ ਗੁਰੂ ਦੀ ਸੇਵਾ, ਗੁਰੂ ਦੀ ਸੇਵਾ ਤੋਂ ਬਗੈਰ ਨਾਮ ਰੂਪੀ ਧਨ ਨਹੀਂ ਜੇ ਮਿਲਦਾ। ਯਾਦ ਰੱਖਿਓ ਗੁਰੂ ਕੇ ਚਰਨਾਂ ਵਿੱਚ ਆਏ ਹੈ, ਗੁਰੂ ਅਮਰਦਾਸ ਪਾਤਸ਼ਾਹ ਦਾ ਆਪਣਾ ਜੀਵਨ ਇਸ ਗੱਲ ਦੀ ਗਵਾਹੀ ਦੱਸ ਰਿਹਾ ਕਿ 62 ਸਾਲ ਤੱਕ ਦੁਨਿਆਵੀ ਧਨ ਤੇ ਬਹੁਤ ਇਕੱਠਾ ਕੀਤਾ, ਧਨ ਪੱਖੋਂ ਕੋਈ ਕਮੀ ਨਹੀਂ ਸੀ, ਪਰਿਵਾਰ ਦੇ ਵਿੱਚ ਇਲਾਕੇ 'ਚ ਖੂਹ ਲਵਾਏ ਨੇ, ਸਰੋਵਰ ਤਿਆਰ ਕਰਵਾਏ ਨੇ, ਬਾਸਰਕੇ ਦੀ ਧਰਤੀ ਤੇ ਜਾ ਕੇ ਕਰੀ ਦਰਸ਼ਨ ਤੇ ਕਰੀਏ, ਇਹ ਸਤਿਗੁਰੂ ਗੁਰੂ ਸਾਹਿਬ ਦੇ ਇਤਿਹਾਸ ਦਾ ਜ਼ਿਕਰ ਆਉਂਦਾ ਹੈ। ਧਨ ਪੱਖੋਂ ਕੋਈ ਕਮੀ ਨਹੀਂ, ਪਰ ਜਿਹੜਾ ਧਨ ਨਾਮ ਰੂਪੀ ਧਨ ਮਨ ਨੂੰ ਸੁੱਖ ਦੇਣ ਵਾਲਾ, ਕਿਉਂਕਿ ਦੁਨਿਆਵੀ ਧਨ ਨਾਲ ਬੰਦਾ ਦੌਲਤ ਦੇ ਨਾਲ ਚੰਗਾ ਬਿਸਤਰਾ ਤੇ ਖਰੀਦ ਸਕਦਾ ਹੈ, ਪਰ ਸੁੱਖ ਦੀ ਨੀਂਦ ਜਿਹੜੀ ਸੀ ਇਸ ਬਿਸਤਰੇ 'ਚ ਕਈਆਂ ਨੂੰ ਨਹੀਂ ਮਿਲਦੀ। ਭੋਜਨ ਵਧੀਆ ਖਰੀਦ ਲੈਂਦਾ ਹੈ, 36 ਪ੍ਰਕਾਰ ਦੇ ਭੋਜਨ ਹੁੰਦੇ ਹੈ, ਪਰ ਡਾਕਟਰ ਕਹਿੰਦਾ ਫੁਲਕਾ ਤੇ ਸੁੱਕਾ ਹੀ ਛਕਣਾ ਹੈ, ਘਿਓ ਵੀ ਨਹੀਂ ਜੇ ਲਾਉਣਾ। ਕਈ ਵਾਰ ਬੰਦਾ ਬਹੁਤ ਸੁੱਖ ਦੇ ਸਾਧਨ ਘਰ ਵਿੱਚ ਲੈ ਆਉਂਦਾ ਹੈ, ਪਰ ਸੁੱਖ ਦੇ ਸਾਧਨ ਭੋਗ ਨਹੀਂ ਜੇ ਸਕਦਾ ਜਦੋਂ ਤੱਕ ਨਾਮ ਰੂਪੀ ਧਨ ਨਾ ਹੋਵੇ। ਤੇ ਇਹੀ ਗੱਲ ਸਤਿਗੁਰੂ ਜੀ ਕਹਿੰਦੇ ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਦੋ ਚੀਜ਼ਾਂ ਯਾਦ ਰੱਖਿਓ ਸੰਸਾਰ ਦੇ ਅੰਦਰ, ਜਦੋਂ ਰੱਬ ਦੀ ਗੱਲ ਕਰਦੇ ਹਾਂ ਤੇ ਰੱਬ ਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਨਿਰਗੁਣ ਜਿਹਦਾ ਕੋਈ ਆਕਾਰ ਨਹੀਂ, ਉਹਦੇ ਨਾਲ ਸਾਂਝ ਪਾਉਣੀ ਹੈ ਤੇ ਉਹਨੂੰ ਕੇਵਲ ਸਿਮਰਿਆ ਜਾ ਸਕਦਾ ਹੈ, ਯਾਦ ਕਰਕੇ ਉਹਦੇ ਨਾਲ ਸਾਂਝ ਪੈਂਦੀ ਹੈ। ਤੇ ਜਿਹੜਾ ਸਰਗੁਣ ਸਰੂਪ ਹੈ ਨਾ, ਆ ਸਾਰਾ ਜੋ ਦਿਸੈ ਸੋ ਤੇਰਾ ਰੂਪ, ਇਹਦੇ ਨਾਲ ਸਾਂਝ ਪਾਉਣ ਵਾਸਤੇ ਸੇਵਾ ਦੇ ਰਾਹੀਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਤੇ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਸੇਵਾ ਇਹ ਦੋ ਤਰੀਕੇ ਦੀ ਹੈ। ਤਨ ਕਰਕੇ ਹੱਥਾਂ ਨਾਲ ਕੋਈ ਝਾੜੂ ਲਾਉਂਦਾ ਹੈ, ਕੋਈ ਪੋਚਾ ਲਾਉਂਦਾ ਹੈ, ਕੋਈ ਭਾਂਡੇ ਮਾਂਜਦਾ ਹੈ, ਕੋਈ ਜੋੜਿਆਂ ਦੀ ਸੇਵਾ ਕਰਦਾ ਹੈ। ਤੇ ਦੂਜੀ ਹੈ ਮਨ ਦੀ ਸੇਵਾ, ਮਨ ਕਰਕੇ ਸਿਮਰਨ ਕਰਨਾ, ਹਰ ਵਕਤ ਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ, ਗੁਰ ਕੀ ਸੇਵਾ ਸ਼ਬਦ ਵਿਚਾਰ, ਜਿਉਂ ਜਿਉਂ ਕੋਈ ਸ਼ਬਦ ਨੂੰ ਵਿਚਾਰਦਾ ਹੈ, ਬਾਣੀ ਨੂੰ ਵਿਚਾਰਦਾ ਹੈ, ਇਹ ਮਨ ਕਰਕੇ ਗੁਰੂ ਦੀ ਸੇਵਾ ਹੈ। ਤੇ ਸਤਿਗੁਰੂ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਨੇ, ਗੁਰ ਸੇਵਾ ਤੇ ਹਰ ਨਾਮ ਧਨ ਪਾਵੇ, ਜਿਹੜਾ ਗੁਰੂ ਦੀ ਸੇਵਾ ਵਿੱਚ ਜੁੜਦਾ ਹੈ ਉਹਨੂੰ ਉਹ ਨਾਮ ਰੂਪੀ ਧਨ ਮਿਲਦਾ ਹੈ।
ਅੰਤਰ ਪ੍ਰਗਾਸ ਹਰ ਨਾਮ ਧਿਆਵੇ,
ਗੁਰੂ ਦੀ ਸੇਵਾ ਕਰਦਿਆਂ ਸ਼ਬਦ ਦੀ ਵਿਚਾਰ ਕਰਦਿਆਂ ਅੰਦਰ ਗਿਆਨ ਦਾ ਚਾਨਣ ਹੁੰਦਾ ਹੈ, ਤੇ ਜਦੋਂ ਅੰਦਰ ਚਾਨਣ ਹੁੰਦਾ ਹੈ ਤੇ ਸਮਝ ਆਉਂਦੀ ਹੈ ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵਲਾਈ। ਇੱਥੇ ਤੇ ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ। ਜਦੋਂ ਇਹ ਸਮਝ ਆਉਂਦੀ ਹੈ ਕਿ ਧਨ ਨਾਲ ਸੁੱਖ ਨਹੀਂ, ਇੱਥੇ ਵੱਡੇ ਵੱਡੇ ਵੀ ਚਿੰਤਾ ਦੇ ਰੋਗ ਵਿੱਚ ਗ੍ਰਸੇ ਹੋਏ ਨੇ, ਤੇ ਫਿਰ ਸਾਹਿਬ ਕਹਿੰਦੇ ਫਿਰ ਉਹ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਧਿਆਉਂਦਾ ਹੈ, ਜਿਹਨੂੰ ਗੁਰੂ ਦੀ ਸੇਵਾ ਕਰਕੇ, ਸ਼ਬਦ ਦੀ ਵਿਚਾਰ ਕਰਕੇ, ਮਨ ਵਿੱਚ ਨਾਮ ਦੇ ਕਰਕੇ ਚਾਨਣ ਹੁੰਦਾ ਹੈ।
ਰਹਾਓ
ਠਹਿਰਾਓ ਦੇ ਕੇ, ਵਿਸ਼ਰਾਮ ਦੇ ਕੇ ਸਮਝਾਉਂਦੇ ਹਨ।
ਇਹੋ ਹਰ ਰੰਗ ਗੂੜਾ ਧਨ ਪਿਰ ਹੋਏ।
ਸੰਸਾਰ ਦੇ ਅੰਦਰ ਰੱਬ ਨਾਲੋਂ ਵਿਛੋੜੇ ਦਾ ਕਾਰਨ ਹੈ ਕਿ ਮਨ ਦੇ ਉੱਪਰ ਮਾਇਆ ਦਾ ਰੰਗ ਚੜਿਆ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ। ਮਨ ਵਿਕਾਰਾਂ ਚ ਰੰਗਿਆ ਸੀ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਜਿਵੇਂ ਲਲਾਰੀ ਦੇ ਕੋਲ ਕੋਈ ਭੈਣ ਜਾਵੇ ਤੇ ਉਹ ਆਖੇ ਮੇਰੀ ਚੁੰਨੀ ਨੂੰ ਰੰਗ ਲਾ ਦੇ, ਤੇ ਉਹਨੇ ਕਹਿਣਾ ਆਪਣੀ ਚੁੰਨੀ ਨੂੰ ਮੇਰੇ ਹਵਾਲੇ ਕਰ, ਤੇ ਭੈਣ ਆਖੇ ਜੀ ਚੁੰਨੀ ਤੇਰੇ ਹਵਾਲੇ ਨਹੀਂ ਕਰ ਸਕਦੀ ਪਰ ਰੰਗ ਲਾ ਦੇ, ਤੇ ਉਹਨੇ ਕਹਿਣਾ ਜਦ ਤੱਕ ਤੁਸੀਂ ਚੁੰਨੀ ਮੇਰੇ ਹਵਾਲੇ ਕਰੋਗੇ ਹੀ ਨਹੀਂ, ਉਨੀ ਦੇਰ ਤੱਕ ਮੈਨੂੰ ਰੰਗ ਕਿਵੇਂ ਚਾੜਾਂਗਾ। ਇਸੇ ਤਰੀਕੇ ਨਾਲ ਹਿਰਦੇ ਤੇ ਮਾਇਆ ਦਾ ਰੰਗ ਚੜਿਆ ਸੀ, ਇਹਨੂੰ ਨਾਮ ਦੇ ਗੂੜੇ ਰੰਗ ਦੇ ਵਿੱਚ ਰੰਗਣਾ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ, ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ। ਜਿਹੜਾ ਬੰਦਾ ਆਪਣੇ ਤਨ ਮਨ ਧਨ ਨੂੰ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਨਾ, ਤੇ ਫਿਰ ਸਤਿਗੁਰੂ ਇਹਦੇ ਤੇ ਉਹ ਰੰਗ ਚੜਦੇ ਜਿਹਦੇ ਬਾਰੇ ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਇਹ ਅੰਦਰੋਂ ਜਦੋਂ ਗੂੜਾ ਰੰਗ ਚੜਦਾ ਹੈ ਤੇ ਸੱਚ ਜਾਣਿਓ ਇਹ ਧਨ ਤੇ ਪਿਰ ਪਰਮੇਸ਼ਰ ਦੇ ਪਿਆਰ ਦੇ ਰੰਗ ਦੇ ਵਿੱਚ ਇਹ ਜੀਵਾਤਮਾ ਤੇ ਪਰਮਾਤਮਾ ਦਾ ਮੇਲ ਹੁੰਦਾ। ਜਿੰਨੀ ਦੇਰ ਤੱਕ ਇਹ ਨਾਮ ਦਾ ਰੰਗ ਨਹੀਂ ਚੜਦਾ, ਉਨੀ ਦੇਰ ਤੱਕ ਮਾਇਆ ਦੇ ਰੰਗ ਕਰਕੇ ਇਹ ਮਨ ਰੱਬ ਨਾਲੋਂ ਦੂਰੀ ਬਣਾ ਕੇ ਰੱਖਦਾ ਹੈ, ਤੇ ਮਾਇਆ ਦੀ ਪਾਹ ਲੱਥ ਕੇ ਜਦੋਂ ਰੱਬ ਦੇ ਨਾਮ ਦਾ ਰੰਗ ਚੜਦਾ ਹੈ, ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਹਰ ਰੰਗ ਗੂੜਾ ਧਨ ਪਿਰ ਹੋਏ। ਇਹ ਜੀਵਾਤਮਾ ਤੇ ਪਰਮਾਤਮਾ ਦਾ ਮੇਲ ਕਰਾਉਂਦਾ ਹੈ।
ਸ਼ਾਂਤ ਸ਼ਿੰਗਾਰ ਰਾਵੇ ਪ੍ਰਭ ਸੋਏ।
ਇਹਦੇ ਅੰਦਰ ਨਾਮ ਦਾ ਰੰਗ ਚੜਿਆ, ਅਸਲ ਰੰਗ ਸੀ ਪਰਮੇਸ਼ਰ ਦੇ ਪ੍ਰੇਮ ਦਾ, ਪਰ ਮਾਇਆ ਨੇ ਆਪਣਾ ਅਸਰ ਪਾਇਆ। ਜਿਵੇਂ ਸੋਨੇ ਦੇ ਅੰਦਰ ਸਾਧ ਸੰਗਤ ਮੈਲ ਲੱਗੀ ਹੋਵੇ ਨਾ, ਤੇ ਕੁਠਾਲੀ ਵਿੱਚ ਪਾਈਏ ਤੇ ਉਹ ਟਿਕਦਾ ਨਹੀਂ, ਪਰ ਜਦੋਂ ਉਹਨਾਂ ਦੀ ਮੈਲ ਲੱਥ ਜਾਵੇ ਤੇ ਉਹ ਕੁਠਾਲੀ ਦੇ ਵਿੱਚ ਭਟਕਦਾ ਹੋਇਆ ਜਿਹੜਾ ਸੋਨਾ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਇੱਕਦਮ ਟਿਕ ਜਾਂਦਾ। ਕੰਚਨ ਅਸ਼ੁੱਧ ਜਿਉਂ ਕੁਠਾਰੀ ਠਹਿਰਾਤ ਨਾਹੀਂ, ਸ਼ੁੱਧ ਪਏ ਸ਼ਬ ਕਹਿ। ਕਹਿੰਦੇ ਚੰਗੀ ਤਰੀਕੇ ਨਾਲ ਉਹ ਚਮਕਦਾ ਹੋਇਆ ਸ਼ਕਤ ਹੈ, ਬੜਾ ਸੋਹਣਾ ਹੋਇਆ ਨਜ਼ਰ ਆਉਂਦਾ ਹੈ। ਕਹਿੰਦੇ ਉਸ ਵਕਤ ਟਿਕ ਵੀ ਜਾਂਦਾ ਹੈ, ਅਡੋਲਤਾ ਵੀ ਆਉਂਦੀ। ਇਹ ਸਾਡਾ ਮਨ ਜਿੰਨੀ ਦੇਰ ਤੱਕ ਵਿਕਾਰ ਮਨ ਤੇ ਹਾਵੀ ਨੇ, ਮਨ ਭਟਕਦਾ ਹੈ, ਤੇ ਜਦੋਂ ਮਨ ਦੇ ਅੰਦਰ ਗੁਰੂ ਦੀ ਮਾਤਾ ਆ ਕੇ ਟਿਕਦੀ ਹੈ। ਦੁਰਮਤ ਦੁਬਿਧਾ ਭ੍ਰਮਤ ਹੈ ਚਤੁਰ ਕੁੰਟ, ਦੁਰਮਤ ਤੇ ਦੁਬਿਧਾ ਵਿੱਚ ਮਨ ਭਟਕਦਾ ਹੈ, ਪਰ ਜਦੋਂ ਗੁਰਮਤ ਦੀ ਟੇਕ ਮਿਲ ਜਾਂਦੀ ਹੈ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ, ਫਿਰ ਇਹ ਮਨ ਭਟਕਣਾ ਤੋਂ ਹਟ ਜਾਂਦਾ, ਫਿਰ ਅੰਦਰ ਸ਼ਾਂਤੀ ਆ ਜਾਂਦੀ ਹੈ। ਤੇ ਸ਼ਾਂਤੀ ਦਾ ਸ਼ਿੰਗਾਰ ਅੰਦਰ ਉਹ ਜੀਵ ਇਸਤਰੀ ਅੰਦਰ ਹਿਰਦੇ ਕਰਕੇ ਨਾਮ ਦੀ ਸ਼ਾਂਤੀ ਸਹਿਜ ਅਡੋਲ ਅਵਸਥਾ ਦਾ ਸ਼ਿੰਗਾਰ ਕਰਦੀ ਹੈ, ਤੇ ਰਾਵੇ ਪ੍ਰਭ ਸੋਏ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦੀ ਹੈ।
ਹਉਮੈ ਵਿੱਚ ਪ੍ਰਭ ਕੋਈ ਨਾ ਪਾਏ।
ਯਾਦ ਰੱਖਿਓ ਜਦ ਤੱਕ ਮੈਂ ਮੇਰੀ ਅੰਦਰ ਟਿਕੀ ਹੈ ਨਾ, ਇਹ ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਇਕੱਠਿਆਂ ਰਹਿੰਦਿਆਂ ਵੀ ਵਿੱਚ ਹਉਮੈ ਭੀਤ ਕਰਾਰੀ, ਹਉ ਤੇ ਮੈਂ ਦੀ ਕੰਧ ਰੱਬ ਨਾਲ ਮਿਲਣ ਨਹੀਂ ਦਿੰਦੀ। ਹਉਮੈ ਜਿਹੜੀ ਹੈ ਪਰਮੇਸ਼ਰ ਤੋਂ ਦੂਰੀ ਬਣਾ ਕੇ ਰੱਖਦੀ ਹੈ।
ਬੋਲੋ ਭੁੱਲਾ ਜਨਮ ਗਵਾਏ।
ਜਿਹੜਾ ਮਨੁੱਖ ਹਉਮੈ ਵਿੱਚ ਫਸ ਗਿਆ, ਉਹ ਮੰਨ ਲਓ ਮੂਲ ਤੋਂ ਭੁੱਲ ਗਿਆ, ਜੜ ਨਾਲੋਂ ਟੁੱਟ ਗਿਆ, ਤੇ ਪਰਮੇਸ਼ਰ ਤੋਂ ਜਿਹੜਾ ਟੁੱਟ ਜਾਵੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਜਿਹੜਾ ਮਨ ਮੂਲ ਨਾਲੋਂ ਟੁੱਟ ਗਿਆ ਉਹ ਦੁੱਖਾਂ ਤੇ ਪਰੇਸ਼ਾਨੀਆਂ ਦੇ ਵਿੱਚ ਘਿਰ ਕੇ ਖੁਆਰ ਹੁੰਦਾ ਹੈ। ਹਰ ਬਿਸਰਤ ਸਦਾ ਖੁਆਰੀ, ਉਹਦੀ ਹਾਲਤ ਇਹੋ ਜਿਹੀ ਬਣ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਟਹਿਣੀ ਨਾਲੋਂ ਫੁੱਲ ਟੁੱਟ ਜਾਏ ਤੇ ਸੁੱਕ ਸੜ ਜਾਂਦਾ ਹੈ, ਇਸੇ ਤਰੀਕੇ ਨਾਲ ਆਪਣੇ ਮੂਲ ਪਰਮਾਤਮਾ ਤੋਂ ਟੁੱਟ ਕੇ ਮਨੁੱਖ ਵਿਕਾਰਾਂ ਵਿੱਚ ਦੁਖੀ ਹੁੰਦਾ ਹੈ। ਇਸੇ ਕਰਕੇ ਸਾਹਿਬ ਸਮਝਾਉਂਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਜਾਣਨ ਦਾ ਯਤਨ ਕਰ, ਕਿਉਂਕਿ ਮੂਲ ਨਾਲੋਂ ਟੁੱਟ ਕੇ ਸਾਰਾ ਜਨਮ ਵਿਅਰਥ ਚਲਿਆ ਜਾਂਦਾ ਹੈ।
ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ।
ਜੇ ਕੋਈ ਭੁੱਲ ਗਿਆ ਹੈ ਤੇ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਜਿਹਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਨਾ, ਫਿਰ ਗੁਰੂ ਭੁੱਲਿਆ ਹੋਇਆਂ ਨੂੰ ਸਿੱਧੇ ਰਸਤੇ ਤੇ ਲਿਆਉਂਦਾ ਹੈ। ਗੁਰੂ ਦੇ ਕੋਲੋਂ ਆਤਮਿਕ ਅਡੋਲਤਾ ਮਿਲਦੀ ਹੈ, ਸ਼ਾਂਤ ਮਨ ਸ਼ਾਂਤੀ ਵਿੱਚ ਆ ਜਾਂਦਾ, ਸਹਿਜ ਅਡੋਲਤਾ ਵਿੱਚ ਆ ਜਾਂਦਾ ਹੈ। ਤੇ ਇਹ ਸੁੱਖ ਬਾਣੀ ਜਦੋਂ ਗੁਰੂ ਦੀ ਬਾਣੀ ਨਾਲ ਕਿਸੇ ਦੀ ਸਾਂਝ ਪੈਂਦੀ ਹੈ ਤੇ ਫਿਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਿਹਦੇ ਹਿਰਦੇ ਵਿੱਚ ਵਸ ਜਾਏ ਉਹਦੇ ਅੰਦਰ ਸ਼ਾਂਤ ਸਹਿਜ ਸੁੱਖ ਆਉਂਦਾ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ, ਜਿਹੜੇ ਰਸਨਾ ਤੋਂ ਗੁਰੂ ਦੇ ਰੱਬ ਦੇ ਗੁਣ ਗਾਉਂਦੇ ਨੇ ਨਾ, ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ, ਇਹ ਸੁੱਖ ਬਾਣੀ ਕਰਕੇ ਮਿਲਦਾ ਹੈ।
ਹਉ ਮੈਂ ਵਿੱਚ ਸੇਵਾ ਸਾਚੀ ਨਾਮ ਸਮਾਣੀ।
ਅੰਦਰ ਪਹਿਲਾਂ ਹਉਮੈ ਸੇਵਾ ਨਹੀਂ ਸੀ ਕਰਨ ਦਿੰਦੀ, ਪਰ ਹੁਣ ਜਦੋਂ ਗੁਰੂ ਦੇ ਚਰਨਾਂ ਵਿੱਚ ਟਿਕ ਗਿਆ ਹੈ, ਤਨ ਕਰਕੇ ਸੇਵਾ ਵੀ ਕਰਦਾ ਹੈ ਤੇ ਮਨ ਨਿਮਰਤਾ ਵਿੱਚ ਟਿਕਿਆ, ਗੁਰੂ ਦੀ ਸਿਫਤ ਵਿੱਚ ਜੁੜਿਆ ਹੈ, ਇਸ ਕਰਕੇ ਤਨ ਹੱਥਾਂ ਨਾਲ ਸਰੀਰ ਨਾਲ ਸੇਵਾ ਕਰਦਾ ਤੇ ਮਨ ਸਿਮਰਨ ਕਰਕੇ ਸੱਚੀ ਸੇਵਾ ਵਿੱਚ ਜਦੋਂ ਜੁੜਦਾ ਹੈ ਨਾ, ਤੇ ਤਨ ਮਨ ਕਰਕੇ ਸੇਵਾ ਕਰਦਿਆਂ ਇਹ ਨਾਮ ਦੇ ਵਿੱਚ ਇਹਦੀ ਅਭੇਦਤਾ ਹੁੰਦੀ ਹੈ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ।
ਸੱਚੇ ਸਤਸੰਗਤ ਜਿਨ੍ਹਾਂ ਦੀ ਸਾਂਝ ਗੁਰੂ ਦੇ ਸ਼ਬਦ ਨਾਲ ਪੈ ਗਈ ਨਾ, ਉਹ ਪਿਆਰੇ ਪਰਮਾਤਮਾ ਨੂੰ ਦਿਨ ਰਾਤ ਧਿਆਉਂਦੇ ਨੇ। ਇਹ ਸ਼ਬਦ ਹੀ ਹੈ ਜਿਹਦੇ ਨਾਲ ਸਾਂਝ ਪਿਆ ਰੱਬ ਨਾਲ ਸਾਂਝ ਬਣਦੀ ਹੈ।
ਸਾਚ ਨਾਮ ਵਡਿਆਈ ਪਾਏ।
ਸ਼ਬਦ ਨਾਲ ਜੁੜਿਆ ਮਨੁੱਖ ਜਿਉਂ ਜਿਉਂ ਸ਼ਬਦ ਦੀ ਕਮਾਈ ਕਰਦਾ ਹੈ, ਸ਼ਬਦ ਹਿਰਦੇ ਵਿੱਚ ਵਸਦਾ ਹੈ ਤੇ ਸਤਿਗੁਰ ਕੀ ਬਾਣੀ ਦੇ ਸ਼ਬਦ ਦੀ ਕਮਾਈ ਸਦਕਾ ਸਾਰੇ ਜਗਤ ਵਿੱਚ ਉਹਨੂੰ ਵਡਿਆਈ ਪ੍ਰਾਪਤ ਹੁੰਦੀ ਹੈ।
ਆਪੇ ਕਰਤਾ ਜੁਗ ਜੁਗ ਸੋਏ।
ਯਾਦ ਰੱਖਿਓ ਪਰਮਾਤਮਾ ਸਿਰਜਣਹਾਰ ਹਰ ਯੁੱਗ ਦੇ ਅੰਦਰ, ਭਾਵੇਂ ਕੋਈ ਵੀ ਸਮਾਂ ਹੋਵੇ, ਸੱਤ ਯੁਗ ਸੱਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ ਕੱਲ ਕੇਵਲ ਨਾਮ ਆਧਾਰ। ਵਡਿਆਈ ਤੇ ਨਾਮ ਦੀ ਹੈ, ਹਰ ਯੁੱਗ ਵਿੱਚ ਪਰਮੇਸ਼ਰ ਹੀ ਸਭਨਾ ਦੀ ਸੰਭਾਲ ਕਰਨ ਵਾਲਾ ਹੈ।
ਨਦਰ ਕਰੇ ਮੇਲਾਵਾ ਹੋਏ।
ਦੁਨੀਆਂ ਦੇ ਅੰਦਰ ਯਤਨ ਬਹੁਤ ਮਨੁੱਖ ਕਰਦੇ ਨੇ, ਪਰ ਸੱਚ ਜਾਣਿਓ ਲੋਕਾਂ ਨੂੰ ਖੁਸ਼ ਕਰੇ ਕਿ ਦਿਖਾਵੇ ਦੇ ਨਾਲ ਸੇਵਾ ਕੀਤਿਆਂ ਗੱਲ ਨਹੀਂ ਬਣਨੀ। ਅਸਲ ਚ ਜਿੱਦਣ ਗੁਰੂ ਤਰੁੱਠ ਕੇ ਬਖਸ਼ਿਸ਼ ਕਰਦਾ ਹੈ ਨਾ, ਉਹਦੀਆਂ ਨਜ਼ਰਾਂ ਚ ਪ੍ਰਵਾਨ ਹੋ ਜਾਂਦੇ ਹਾਂ ਤੇ ਸੱਚ ਜਾਣਿਓ ਫਿਰ ਨਦਰ ਕਰੇ ਮੇਲਾਵਾ। ਪਾਣੀ ਢੋਣ ਦਾ ਕੰਮ ਤੇ ਦੁਨੀਆਂ ਕਰਦੀ ਹੈ, ਬੜੇ ਝੀਵਰ ਬੜੇ ਮੇਰੇ ਪਰਿਵਾਰ ਚੋਂ ਵੀਰ ਨੇ ਜਿਹੜੇ ਦਿਨ ਰਾਤ ਪਾਣੀ ਢੋਂਦੇ ਨੇ, ਪਰ ਉਹਨਾਂ ਨੂੰ ਬਖਸ਼ਿਸ਼ ਨਹੀਂ ਮਿਲੀ। ਪਰ ਜਦੋਂ ਗੁਰੂ ਤਰੁੱਠ ਕੇ ਬਖਸ਼ਿਸ਼ ਕਰਦਾ ਹੈ ਤੇ ਬਾਬਾ ਅਮਰਦਾਸ ਜੀ 12 ਬਖਸ਼ਿਸ਼ਾਂ ਨਾਲ ਨਿਵਾਜੇ ਜਾਂਦੇ ਨੇ। ਗੱਲ ਯਤਨ ਕਰੀਏ, ਲੋਕਾਂ ਨੂੰ ਖੁਸ਼ ਨਹੀਂ ਕਰਨਾ, ਯਤਨ ਇਹ ਕਰਨਾ ਹੈ ਮੇਰੇ ਕਰਮ ਉਹ ਹੋਣ ਜਿਹਦੇ ਨਾਲ ਮੈਂ ਗੁਰੂ ਦੀਆਂ ਨਜ਼ਰਾਂ ਤੇ ਕਬੂਲ ਹੋ ਸਕਾਂ, ਤੇ ਉਹਦੀਆਂ ਨਜ਼ਰਾਂ 'ਚ ਜਿਹੜਾ ਆ ਗਿਆ ਫਿਰ ਉਹ ਪ੍ਰਭੂ ਨਾਲ ਉਹਦਾ ਮੇਲ ਹੋ ਜਾਂਦਾ ਹੈ।
ਗੁਰਬਾਣੀ ਤੇ ਹਰ ਮਨ ਵਸਾਏ।
ਇਹ ਰੱਬੀ ਬਾਣੀ ਹੈ ਜਿਹਦੇ ਨਾਲ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਵਸਦਾ ਹੈ।
ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ।
ਸੱਚ ਜਾਣਿਓ ਸਾਧ ਸੰਗਤ, ਇਹ ਬਾਣੀ ਸੱਚ ਦੀ ਵਿਚਾਰ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਜਿਹੜਾ ਸੱਚੀ ਬਾਣੀ ਨੂੰ ਵਿਚਾਰਦਾ ਹੈ, ਬਾਣੀ ਨਾਲ ਜੁੜਦਾ ਹੈ, ਰੱਬ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਗੁਰਬਾਣੀ ਤੇ ਹਰ ਮਨ ਵਸਾਏ, ਜੇ ਪਰਮੇਸ਼ਰ ਨਾਲ ਸਾਂਝ ਪਾਉਣੀ ਹੈ ਨਾ, ਆਪਾਂ ਰੋਜ਼ ਇੱਕ ਦੋਹਰਾ ਜਿਹੜਾ ਪੰਥ ਨੇ ਹੁਕਮ ਦਿੱਤਾ ਹੈ ਨਾ ਪੜ੍ਹਨ ਵਾਸਤੇ, ਉਹ ਪੜ੍ਹਦੇ ਹਾਂ। ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ, ਉਹ ਸ਼ਬਦ ਵਿੱਚੋਂ ਖੋਜ ਲੈਣਾ। ਜੇ ਰੱਬ ਨੂੰ ਮਿਲਣਾ ਹੈ, ਪਰਮੇਸ਼ਰ ਨੂੰ ਮਿਲਣਾ, ਵੇਖੋ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠੇ ਹਾਂ। ਦੁਨੀਆਂ 'ਚ ਬਹੁਤ ਸਾਰੇ ਧਾਰਮਿਕ ਗ੍ਰੰਥ ਨੇ, ਸਾਰੇ ਹੀ ਸੰਗਤ ਜੀ ਸਤਿਕਾਰਯੋਗ ਨੇ, ਪਰ ਵੇਖੋ ਉਹਨਾਂ ਵਿੱਚ ਰੱਬ ਦੇ ਬਾਰੇ ਵਿੱਚ ਚਰਚਾ ਮਿਲੇਗੀ, ਰੱਬ ਦੇ ਬਾਰੇ ਵਿੱਚ ਜਾਣਕਾਰੀ ਮਿਲੇਗੀ, ਗਿਆਨ ਮਿਲ ਸਕਦਾ ਹੈ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਿਆ ਕਰੀਏ ਪਾਤਸ਼ਾਹ, ਇਹ ਬਾਣੀ ਦੇ ਰਾਹੀਂ ਹਰੀ ਮਨ ਵਿੱਚ ਵੱਸਦਾ ਹੈ। ਇਸੇ ਕਰਕੇ ਕਿਹਾ ਸੀ ਨਾ ਗੁਰੂ ਅਮਰਦਾਸ ਜੀ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹ ਸੱਚੀ ਬਾਣੀ ਨੂੰ ਪੜ੍ਹਿਆ ਕਰੋ, ਗਾਇਆ ਕਰੋ, ਜਪਿਆ ਕਰੋ। ਕਿਉਂ? ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ। ਤੇ ਦੁਨੀਆਂ ਦੇ ਧਰਮ ਗ੍ਰੰਥਾਂ 'ਚ ਰੱਬ ਬਾਰੇ ਚਰਚਾ ਮਿਲੇਗੀ, ਪਰ ਜੇ ਪ੍ਰਤੱਖ ਤੌਰ ਤੇ ਕਿਸੇ ਨੇ ਰੱਬ ਨਾਲ ਗੱਲਾਂ ਕਰਨੀਆਂ ਨੇ ਨਾ, ਉਹ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਆਰੰਭ ਕਰ ਦੇਵੇ। ਜਿਹੜਾ ਪਿਆਰ ਨਾਲ ਬਾਣੀ ਪੜ੍ਹਦਾ ਹੈ, ਸੁਣਦਾ ਹੈ, ਇੱਕ ਯਤਨ ਕਰਿਓ। ਜਿੰਨੇ ਬੈਠੇ ਆਪਾਂ ਕਹਿੰਦੇ ਸਮਾਂ ਨਹੀਂ ਹੈਗਾ, ਸਾਲ ਦੇ 365 ਦਿਨ ਨੇ ਨਾ, ਰੋਜ਼ ਦੇ 4 ਅੰਕ ਬਾਣੀ ਦੇ ਸਹਿਜ ਪਾਠ ਸੰਗਤ ਜੀ ਕਰਨੇ ਆਰੰਭ ਕਰ ਦਈਏ, ਇੱਕ ਸਾਲ ਪਿੱਛੋਂ ਭੋਗ ਪੈ ਜਾਂਦਾ ਹੈ। 4 ਮਿੰਟ ਪਾਠੀ ਸਿੰਘਾਂ ਨੂੰ 8 ਮਿੰਟ ਲੱਗਦੇ ਹੈ, ਤੇ 10 ਤੋਂ 12 ਮਿੰਟ ਵੀ ਕਿਤੇ ਪਿਆਰ ਨਾਲ ਬਾਣੀ ਪੜਾਂਗੇ ਨਾ, ਤੇ ਸੱਚ ਜਾਣਿਓ 10-15 ਮਿੰਟ ਰੋਜ਼ ਦੇ ਕੱਢ ਲਈਏ, ਸਾਲ ਦੇ ਅੰਦਰ ਸਹਿਜ ਪਾਠ ਕਰਕੇ ਭੋਗ ਪਾ ਸਕਦੇ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਬਾਣੀ ਰਾਹੀਂ ਰੱਬ ਹਿਰਦੇ ਵਿੱਚ ਵੱਸਦਾ ਹੈ। ਜਿੱਥੇ ਇਸ ਬਾਣੀ ਨਾਲ ਜੁੜ ਕੇ, ਨਾਮ ਨਾਲ ਜੁੜ ਕੇ ਸੱਚੇ ਧਨ ਦੀ ਪ੍ਰਾਪਤੀ ਦਾ ਮਾਰਗ ਸਤਿਗੁਰਾਂ ਦੱਸਿਆ, ਇਹਦੇ ਨਾਲ ਹੀ ਮਾਰੂ ਰਾਗ ਅੰਦਰ ਸਤਿਗੁਰਾਂ ਦਾ ਸ਼ਬਦ, ਜੋ ਲੜੀਵਾਰ ਸ਼ਬਦ ਆਪ ਜੀ ਸੰਗਤ ਜੀ ਵਿਚਾਰ ਸਰਵਣ ਕਰਦੇ ਹੋ, ਆਓ ਅਖਰੀ ਵਿਚਾਰ ਉਸ ਸ਼ਬਦ ਦੇ ਨਾਲ ਵੀ ਸਾਂਝ ਪਾਉਣਾ ਕਰੀਏ।
ਮਾਰੂ ਮਹੱਲਾ ਤੀਜਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 994 ਦੇ ਉੱਪਰ ਮਾਰੂ ਰਾਗ ਹੈ, 21 ਨੰਬਰ ਹੈ। ਦਿਨ ਦੇ ਤੀਜੇ ਪੈਰੀ ਗਾਉਣ ਦੀ ਇਹਦੀ ਵੀ ਹਦਾਇਤ ਹੈ, ਤੇ ਤੀਜੇ ਹੀ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਉਚਾਰੇ ਇਹ ਅੰਮ੍ਰਿਤ ਬਚਨ ਹਨ।
ਮਾਰੂ ਤੇ ਸੀਤਲ ਕਰੇ ਮਨੂਰਹੋਂ ਕੰਚਨ ਹੋਏ।
ਇਸ ਸ਼ਬਦ ਦੇ ਅੰਦਰ ਸਤਿਗੁਰਾਂ ਦੇ ਰਾਹੀਂ ਪਰਮੇਸ਼ਰ ਦੇ ਨਾਮ ਜਪਣ ਦੀ ਵਡਿਆਈ ਮਨ ਨੂੰ ਸੰਬੋਧਨ ਕਰਕੇ ਸਮਝਾਈ ਹੈ ਕਿ ਮਨਾ, ਗੁਰੂ ਦੀ ਸ਼ਰਨ ਪੈ ਕੇ ਜਦੋਂ ਤੂੰ ਨਾਮ ਜਪੇਗਾ ਨਾ, ਬਾਣੀ ਨਾਲ ਜੁੜ ਕੇ ਪਰਮੇਸ਼ਰ ਨੂੰ ਜਪੇਗਾ, ਤੇ ਜਿਹੜਾ ਤੇਰਾ ਮਨ ਮਾਰੂ ਬਣਿਆ ਹੈ ਨਾ, ਮਾਰੂ ਕਹਿੰਦੇ ਮਰੂਥਲ ਨੂੰ, ਤਪਦੀ ਰੇਤ ਨੂੰ, ਇਹਦੇ ਅੰਦਰ ਮੀਂਹ ਕਿੰਨਾ ਪੈ ਜੇ, ਮਰੂਥਲ ਓਦਾਂ ਠੰਡਾ ਨਹੀਂ ਹੁੰਦਾ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਕ, ਕਹਿੰਦੇ ਜਿਹੜਾ ਮੀਂਹ ਕਰਕੇ ਨਹੀਂ ਤ੍ਰਿਪਤ ਹੁੰਦਾ, ਪਰ ਸ਼ਾਮਾਂ ਦੇ ਵਕਤ ਰਾਤ ਪਵੇ ਨਾ, ਤੇ ਉਹੀ ਜਿਹੜਾ ਤਪਦਾ ਹੋਇਆ ਮਰੂਥਲ ਹੈ, ਰਾਤ ਨੂੰ -degree ਵਿੱਚ ਚਲੇ ਜਾਂਦਾ, ਅੱਤ ਦਾ ਠੰਡਾ ਹੋ ਜਾਂਦਾ, ਚੰਦਰਮਾ ਦੀ ਰੋਸ਼ਨੀ, ਰੇਤ ਉਹੀ ਸੀ, ਚਮਕਦੀ ਸੀ ਸੂਰਜ ਦੀ ਉਸ ਵਕਤ ਕਿਰਨਾਂ ਦੇ ਕਰਕੇ। ਤੇ ਸਤਿਗੁਰੂ ਕਹਿੰਦੇ ਮਨ ਤੇਰਾ ਜੇ ਸੰਸਾਰ ਵਾਲੇ ਪਾਸੇ ਵੱਲ ਜੁੜ ਜਾਏਗਾ ਨਾ, ਤੇ ਸੰਸਾਰ ਤੇ ਆਤਿਸ਼ ਹੈ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ ਅੰਦਰ ਨੂੰ ਖੁਨਕ ਠੰਡਾ ਕਰ ਸਕਦਾ, ਸ਼ੀਤਲਤਾ ਦੇ ਸਕਦਾ। ਜਿਹੜਾ ਮਨ ਕੱਲਾ ਸੰਸਾਰ ਵਾਲੇ ਪਾਸੇ ਤੇ ਧੰਦਿਆਂ ਵਿੱਚ ਖਚਤ ਹੁੰਦਾ ਹੈ, ਓਨਾ ਹੀ ਸੰਸਾਰੀ ਮਨ ਈਰਖਾ, ਨਫ਼ਰਤ, ਸਾੜੇ ਤੇ ਵਿਕਾਰਾਂ ਦੀ ਅੱਗ ਵਿੱਚ ਮਰੂਥਲ ਬਣ ਜਾਂਦਾ ਹੈ। ਪਰ ਜਿਉਂ ਜਿਉਂ ਸੰਸਾਰ ਵਿੱਚੋਂ ਨਿਕਲ ਕੇ ਨਿਰੰਕਾਰ ਵੱਲ ਸੁਰਤ ਜੁੜਦੀ ਹੈ, ਅੰਦਰੋਂ ਠੰਡਾ ਹੁੰਦਾ ਹੈ। ਵੇਖੋ, ਯਾਦ ਰੱਖਿਓ, ਆਹ ਸੂਰਜ ਹੈ ਨਾ, ਗਰਮੀ ਦੀ ਰੁੱਤ ਵਿੱਚ ਸੂਰਜ ਨਿਕਲਿਆ ਹੋਵੇ ਤੇ ਧੁੱਪੇ ਬੈਠਿਆਂ ਸਾਨੂੰ ਸੇਕ ਪੈਂਦਾ ਹੈ, ਤੇ ਸਰਦੀ ਦੀ ਰੁੱਤ ਵਿੱਚ ਸੂਰਜ ਉਹੀ ਹੁੰਦਾ ਹੈ, ਪਰ ਉਹ ਸਾੜਦਾ ਨਹੀਂ ਬਲਕਿ ਨਿੱਘ ਦੇਣ ਲੱਗ ਪੈਂਦਾ। ਸੰਸਾਰ ਉਹੀ ਹੈ, ਪਰ ਸੰਸਾਰ ਵਿੱਚ ਰਹਿੰਦਿਆਂ ਜਦੋਂ ਹਿਰਦੇ ਵਿੱਚ ਨਾਮ ਵੱਸ ਜਾਏ, ਰੋਜ਼ਾਨਾ ਸਵੇਰੇ ਸ਼ਾਮ ਦਾ ਨਿਤਨੇਮ ਕਰਦਿਆਂ ਆ ਸਤਸੰਗ ਦੀ ਸਾਂਝ ਜਿਹਨੂੰ ਪੈ ਜੇ, ਫਿਰ ਸੱਚ ਜਾਣੇ ਉਹਦਾ ਤਪਦਾ ਹੋਇਆ ਹਿਰਦਾ ਸ਼ੀਤਲ ਹੋ ਜਾਂਦਾ। ਮਾਰੂ ਤੇ ਸ਼ੀਤਲ ਕਰੇ ਮਨੂਰੋਂ ਕੰਚਨ ਹੋਏ, ਸੜਿਆ ਹੋਇਆ ਲੋਹਾ, ਮਨੂਰ ਨਖਿੱਧ, ਕਿਸੇ ਕੰਮ ਦਾ ਨਹੀਂ, ਮਾਲਕ ਕਿਰਪਾ ਕਰਦੇ ਉਹ ਸੋਨਾ ਬਣ ਜਾਂਦਾ ਜਦੋਂ ਪਾਰਸ ਦੀ ਸੰਗਤ ਮਿਲੇ, ਕੱਚ ਵੀ ਕੰਚਨ ਬਣ ਜਾਂਦਾ ਹੈ, ਗੁਰੂ ਦੀ ਬਖਸ਼ਿਸ਼ ਮਿਲ ਜੇ। ਗੁਰੂ ਅਮਰਦਾਸ ਪਾਤਸ਼ਾਹ ਨੇ ਇਹੀ ਸ਼ਬਦ ਤੇ ਸੁਣਿਆ ਸੀ ਨਾ, ਕਹਿੰਦੇ ਜਿਹੜਾ ਮਨੂਰ ਬਣ ਗਿਆ ਲੋਹਾ ਕਿਸੇ ਕੰਮ ਦਾ ਨਹੀਂ, ਏਕ ਨਾਮ ਅੰਮ੍ਰਿਤੋ ਦੇਵੇ ਤੋਂ ਨਾਨਕ ਤ੍ਰਿਸ਼ਟਸ ਦੇਹਾ, ਉਹ ਨਾਮ ਦਾ ਛਿੱਟਾ ਜਦੋਂ ਗੁਰੂ ਹਿਰਦੇ ਚ ਵਸਾ ਦੇ, ਤੇ ਸੜਿਆ ਲੋਹਾ ਵਿਕਾਰਾਂ ਵਿੱਚ ਖੱਚਤ, ਜਿਵੇਂ ਅਜਾਮਲ ਵਰਗੇ ਪਾਪੀ ਦੀ ਕੋਈ ਕਦਰ ਨਹੀਂ, ਉਹ ਵੀ ਪਰਵਾਨੇ ਜਾਂਦੇ ਨੇ, ਗੁਣਾਂ ਵਾਲੇ ਬਣ ਜਾਂਦੇ ਨੇ। ਭਾਈ ਵਿਧੀ ਚੰਦ ਜੀ ਚੋਰ ਨੇ, ਪਰ ਗੁਰੂ ਘਰ ਆ ਕੇ ਸੇਵਾ ਕਮਾਉਂਦੇ ਨੇ, ਮਨੂਰ ਤੋਂ ਕੰਚਨ ਬਣਦੇ ਨੇ, ਤੇ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਜਾਂਦੇ ਨੇ। ਇਹ ਗੁਰੂ ਦੇ ਰਾਹੀਂ ਜਪੇ ਨਾਮ ਦੀ ਬਰਕਤ ਹੈ।
ਸੋ ਸਾਚਾ ਸਾ ਲਾਹੀਐ ਤਿਸ ਜੇਵਡ ਅਵਰ ਨਾ ਕੋਏ।
ਪਰਮੇਸ਼ਰ ਦੀ ਸਿਫਤ ਗੁਰੂ ਦੇ ਕੋਲ ਆ ਕੇ ਗੁਰੂ ਦੇ ਬਚਨਾਂ ਰਾਹੀਂ ਕਰ, ਜਿਹਦੇ ਵਰਗਾ ਦੁਨੀਆਂ ਚ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਏਗਾ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋਈ, ਉਹਦੇ ਬਰਾਬਰ ਦਾ ਕੋਈ ਨਹੀਂ। ਉਸ ਸੱਚੇ ਦੀ ਸਿਫਤ ਕਰਿਆ ਕਰ, ਦੁਨੀਆਂ ਦੇ ਲੋਕਾਂ ਦੀਆਂ ਬੰਦਿਆਂ ਦੀਆਂ ਖੁਸ਼ਾਮਤ ਵਿੱਚ ਸਿਫਤਾਂ ਕਰਨੀਆਂ ਛੱਡ ਕੇ ਸੱਚੇ ਨੂੰ ਸਲਾਉਣਾ ਆਰੰਭ ਕਰ।
ਮੇਰੇ ਮਨ ਆਨੰਦਨ ਧਿਆਏ ਹਰ ਨਾਉ।
ਇਹ ਮੇਰੇ ਮਨਾ ਕੋਈ ਖਿੰਨ ਪਲ ਸਵਾਸ ਵਿਅਰਥ ਨਾ ਚਲੇ ਜਾਏ, ਇੱਕ ਇੱਕ ਸਵਾਸ ਕਰਕੇ ਦਿਨ ਰਾਤ ਪਰਮੇਸ਼ਰ ਦਾ ਨਾਮ ਧਿਆਉਣਾ ਕਰ।
ਸਤਿਗੁਰ ਕੈ ਬਚਨ ਅਰਾਧ ਤੂੰ ਆਨੰਦਨ ਗੁਣ ਗਾਓ।
ਗੁਰੂ ਦੇ ਬਚਨਾਂ ਨੂੰ ਅਰਾਧਿਆ ਕਰ, ਸੱਚ ਜਾਣਿਓ ਇਸ ਬਾਣੀ ਤੇ ਹਰ ਨਾਮ ਪਾਏਦਾ। ਜਿਉਂ ਜਿਉਂ ਸਿੱਖ ਬਾਣੀ ਪੜ੍ਹਦਾ ਏ, ਨਿਤਨੇਮ ਕਰਦਾ ਏ, ਅਸਲ ਚ ਸਿੱਖ ਨੇ ਇਹ ਨਹੀਂ ਕਿ ਨਿਤਨੇਮ ਛੱਡ ਕੇ ਕਿਸੇ ਹੋਰ ਪਾਸੇ ਤੁਰ ਪੈਣਾ। ਪੰਜ ਪਿਆਰੇ ਰਹਿਤ ਦੱਸਦੇ ਨੇ ਕਿ ਤੁਰਦਿਆਂ ਬਿਰਦਿਆਂ ਉੱਠਦਿਆਂ ਬਹਿੰਦਿਆਂ ਗੁਰਮੰਤਰ ਮੂਲ ਮੰਤਰ ਤੇ ਜਪਣਾ ਏ, ਪਰ ਸਿੱਖਾਂ ਨਿਤਨੇਮ ਨਾ ਛੱਡਦੇ। ਇਹ ਬਾਣੀ ਤੋਂ ਹੀ ਨਾਮ ਦੀ ਦਾਤ ਮਿਲਣੀ ਹੈ, ਤੇ ਸਿੱਖਾਂ ਬਾਣੀ ਜਾਂ ਤੇ ਪੜ੍ਹਿਆ ਕਰ, ਪੜ੍ਹ ਨਹੀਂ ਸਕਦਾ ਤੇ ਕੰਨਾਂ ਨਾਲ ਸੁਣਨ ਦਾ ਤੇ ਯਤਨ ਜ਼ਰੂਰ ਕਰਿਆ ਕਰ। ਜਿਉਂ ਬਾਣੀ ਪੜ੍ਹੇਗਾ ਸੁਣੇਗਾ, ਫਿਰ ਹਿਰਦੇ ਚੋਂ ਵਾਹ ਵਾਹ ਨਿਕਲੇਗਾ, ਸੌਂਦੇ ਵਾਹ ਵਾਹ ਉਚਰੇ, ਉੱਠਦੇ ਪੀ ਵਾਹ ਕਰੇਨ। ਇਸ ਕਰਕੇ ਸਾਹਿਬ ਕਹਿੰਦੇ ਦਿਨ ਰਾਤ ਬਾਣੀ ਪੜ੍ਹ ਕੇ ਸੁਣ ਕੇ ਪਰਮੇਸ਼ਰ ਨੂੰ ਚੇਤੇ ਕਰਨਾ ਕਰ।
ਰਹਾਓ ਗੁਰਮੁਖ ਏਕੋ ਜਾਣੀਐ ਜਾਂ ਸਤਿਗੁਰ ਦੇ ਬੁਝਾਏ।
ਗੁਰੂ ਦੀ ਜਦੋਂ ਕੋਈ ਸ਼ਰਨ ਪੈਂਦਾ ਹੈ ਤੇ ਸਤਿਗੁਰੂ ਇੱਕ ਦੀ ਸੋਝੀ ਬਖਸ਼ਦੇ ਨੇ। ਸਾਰਾ ਸੰਸਾਰ ਰੱਬ ਨੂੰ ਵੱਖਰੇ ਵੱਖਰੇ ਰੂਪਾਂ ਚ ਵੇਖਦਾ ਹੈ। ਜਿਵੇਂ ਕਿਸੇ ਦਰਖਤ ਨੂੰ ਵੇਖੀਏ ਕਹਿੰਦੇ ਇਹ ਪੱਤੇ ਨੇ, ਇਹ ਫੁੱਲ ਹੈ, ਇਹ ਟਹਿਣੀਆਂ ਨੇ ਤੇ ਜੜ ਹੈ, ਪਰ ਅਸਲ ਵਿੱਚ ਦਰਖਤ ਤੇ ਗਾਇਬ ਹੋ ਗਿਆ। ਵੇਖ ਏਦਾਂ ਵੇਖ ਕਿ ਜੜ ਦਰਖਤ ਦੀ ਹੈ, ਪੱਤੇ ਦਰਖਤ ਦੇ ਨੇ, ਫੁੱਲ ਦਰਖਤ ਦੇ ਨੇ। ਕਹਿੰਦੇ ਇਹ ਵੇਖ ਕਿ ਹੈ ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋਵਾ ਸਥੂਲੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਤੇ। ਇੱਕ ਗੁਰੂ ਨੇ ਆ ਕੇ ਸੰਸਾਰ ਵਿੱਚ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਇਹ ਇੱਕ ਦੀ ਸੋਝ ਗੁਰੂ ਸਾਹਿਬ ਬਖਸ਼ਦੇ ਨੇ ਜਦੋਂ ਕੋਈ ਗੁਰੂ ਦੀ ਸ਼ਰਨ ਪੈਂਦਾ ਹੈ।
ਸੋ ਸਤਿਗੁਰ ਸਾ ਲਾਹੀਐ ਜਿੱਦੂ ਇਹ ਸੋਝੀ ਪਾਏ।
ਜਿਹੜੇ ਗੁਰੂ ਤੋਂ ਇਹ ਸੋਝੀ ਮਿਲਦੀ ਹੈ ਕਿ ਇੱਕੋ ਹੈ ਭਾਈ ਇੱਕੋ ਹੈ, ਜਿੱਦੋਂ ਇਹ ਸਮਝ ਮਿਲਦੀ ਹੈ, ਰੋਜ਼ ਆਪਾਂ ਮੰਗ ਵੀ ਕਰਦੇ ਹਾਂ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹਦੇ ਨਾਲ ਜੁੜ ਕੇ ਸੱਚੇ ਦੀ ਸਿਮਰਨ ਕਰਦਿਆਂ ਉਹਦੀ ਯਾਦ ਵਿੱਚ ਜੁੜਿਆ ਕਰ ਤੇ ਐਸੇ ਗੁਰੂ ਦੀ ਸਿਫਤ ਕਰਿਆ ਕਰ ਜਿਹਦੇ ਕੋਲੋਂ ਇੱਕ ਦੀ ਸੋਝੀ ਮਿਲਦੀ ਹੈ।
ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ।
ਇੱਕ ਗੱਲ ਸੰਸਾਰ ਚ ਚੇਤੇ ਰੱਖ ਲਈਏ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਹ ਗੱਲ ਕਦੇ ਨਾ ਭੁੱਲੀਏ ਕਿ ਜਿਹੜਾ ਬੰਦਾ ਸੋਚੇ ਕਿ ਗੁਰੂ ਤੋਂ ਬਗੈਰ ਮੇਰਾ ਭਲਾ ਹੋ ਜਾਏਗਾ, ਤੇ ਸਤਿਗੁਰੂ ਜੀ ਰੋਜ਼ ਸਮਝਾਉਂਦੇ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਤੋਂ ਬਗੈਰ ਕਿਸੇ ਦਾ ਭਲਾ ਨਹੀਂ ਜੇ ਹੋਇਆ। 40 ਮੁਕਤੇ ਇਤਿਹਾਸ ਪੜ੍ਹਦੇ ਹੋ, ਬੇਮੁਖ ਹੋ ਕੇ ਫਿਰ ਬਖਸ਼ਾਉਣ ਵਾਸਤੇ ਚਲੇ ਗਏ, ਪਰ ਅੱਜ ਕਈ ਭੁੱਲ ਕੇ ਏਦਾਂ ਦਾ ਵਿਦਾਵਾ ਦਿੰਦੇ ਨੇ, ਪਾਤਸ਼ਾਹ ਤੇਰੇ ਕੇਸ ਨਹੀਂ ਚਾਹੀਦੇ, ਦਾੜਾ ਨਹੀਂ ਚਾਹੀਦਾ, ਦਸਤਾਰ ਨਹੀਂ ਚਾਹੀਦੀ, ਆ ਕਕਾਰ ਨਹੀਂ ਚਾਹੀਦੇ। ਇਹ ਵੀ ਤੇ ਵਿਦਾਵਾ ਦੇ ਰਹੇ ਨੇ, ਉਹ ਤੇ ਫਿਰ ਵੀ ਆਪਣੇ ਆਪ ਗੁਰੂ ਦੀ ਸ਼ਰਨ ਵਿੱਚ ਆ ਗਏ। ਪਰ ਅੱਜ ਜਿਹੜੇ ਸੋਚਣ ਗੁਰੂ ਦੀ ਰਹਿਤ ਛੱਡ ਕੇ, ਸਿੱਖੀ ਛੱਡ ਕੇ ਕਿਸੇ ਹੋਰ ਥਾਂ ਤੋਂ ਸੁੱਖ ਮਿਲ ਜਾਏਗਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਨਸਰ ਸਰੋਵਰ ਛੱਡ ਕੇ ਹੰਸ ਛੱਪੜੀਆਂ ਚੋਂ ਮੋਤੀ ਲੱਭੇ ਤੇ ਉਹਨੂੰ ਡੱਡੀਆਂ ਮਿੱਛੀਆਂ ਮਿਲਣਗੀਆਂ, ਮੋਤੀ ਨਹੀਂ ਜੇ ਮਿਲਦੇ। ਵੱਛਾ ਗਾਂ ਨੂੰ ਜਿਹਨੇ ਜਨਮ ਦਿੱਤਾ ਛੱਡ ਕੇ ਦੂਜੀ ਗਾਂ ਦੇ ਥੱਲੋਂ ਲੱਤਾਂ ਤੇ ਖਾਂਦਾ ਏ, ਦੁੱਧ ਨਹੀਂ ਮਿਲਦਾ। ਤੇ ਸਿੱਖ ਗੁਰੂ ਦਾ ਦਰ ਛੱਡ ਕੇ ਥੋੜੇ ਜੇ ਲਾਲਚਾਂ ਕਰਕੇ ਥਾਂ ਥਾਂ ਤੇ ਭਟਕਦਾ ਏ। ਮੇਰੇ ਪਾਤਸ਼ਾਹ ਕਹਿੰਦੇ ਗੁਰੂ ਦਾ ਪੱਲਾ ਛੱਡ ਕੇ ਕਿਸੇ ਦਾ ਭਲਾ ਨਹੀਂ ਜੇ ਹੋਇਆ, ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ।
ਜਮਪੁਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ।
ਜੀਵ ਜਮਾਂ ਦੇ ਬੱਧੇ ਮਾਰ ਖਾਂਦੇ ਨੇ, ਕਿਉਂਕਿ ਰੱਬ ਨੇ ਇੱਕ ਨਿਯਮ ਬਣਾਤਾ, ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ, ਥਾਂ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਅਸਲ ਦੇ ਵਿੱਚ ਜਿਨ੍ਹਾਂ ਦਾ ਹਿਰਦਾ ਰੱਬ ਦੇ ਨਾਮ ਦੇ ਵਿੱਚ ਜੁੜ ਗਿਆ ਨਾ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪਰ ਜਿਹੜੇ ਨਾਮ ਨਾਲ ਨਹੀਂ ਜੁੜੇ, ਗੁਰੂ ਨਾਲ ਨਹੀਂ ਜੁੜੇ, ਫਿਰ ਉਹ ਗੁਰੂ ਦਾ ਰਾਹ ਛੱਡ ਕੇ ਫਿਰ ਜਮਾਂ ਦੇ ਰਾਹ ਤੇ ਪੈਂਦੇ ਹੈ, ਤੇ ਫਿਰ ਪਾਪ ਕਮਾਉਂਦਿਆਂ ਉਹਨਾਂ ਨੂੰ ਕੀਤੇ ਕਰਮਾਂ ਦੇ ਅਨੁਸਾਰ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਉਹਨਾਂ ਕਰਮਾਂ ਦੀ ਸਜ਼ਾ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਫਿਰ ਉਹਨਾਂ ਕਰਮਾਂ ਦੀ ਸਜ਼ਾ ਰੱਬ ਦੀ ਕਚਹਿਰੀ ਵਿੱਚ ਉਹਨਾਂ ਕਰਮਾਂ ਦੇ ਸਦਕਾ ਮਿਲਦੀ ਹੈ।
ਮੇਰਾ ਪ੍ਰਭ ਵੇ ਪਰਵਾਹ ਹੈ ਨਾ ਤਿਸ ਤਿਲ ਨਾ ਤਮਾਏ।
ਅਖੀਰਲੇ ਬੰਦ ਵਿੱਚ ਦਾਤਾ ਜੀ ਕਹਿੰਦੇ ਜਿਹੜੇ ਰੱਬ ਦੀਆਂ ਸਿਫਤਾਂ ਕਰ ਲਈ ਤੈਨੂੰ ਕਿਹਾ ਨਾ, ਉਹ ਵੇ ਪਰਵਾਹ ਹੈ, ਉਹਨੂੰ ਮੁਥਾਜੀ ਨਹੀਂ, ਉਹਨੂੰ ਨਹੀਂ ਲੋੜ ਕਿ ਤੂੰ ਉਹਦੀ ਸਿਫਤ ਕਰੇ ਕਿ ਨਾ ਕਰੇ। ਉਹ ਵੱਡਾ ਦਾਤਾ ਹੈ, ਉਹਨੂੰ ਤਿਲ ਜਿੰਨੀ ਤਮਾ ਲਾਲਚ ਨਹੀਂ, ਪਰ ਸਿਫਤ ਕਿਉਂ ਕਰਨੀ ਹੈ, ਉਹਦੇ ਗੁਣ ਕਿਉਂ ਗਾਉਣੇ। ਸਾਡੇ ਆਖਿਆ ਨਾ ਵਧਣਾ ਹੈ ਨਾ ਘਟਣਾ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ, ਫਿਰ ਕਿਉਂ ਕਿਉਂ ਜਿਉਂ ਜਿਉਂ ਉਹਨੂੰ ਵੱਡਾ ਕਵਾਂਗੇ ਨਾ, ਉਹਦੀਆਂ ਸਿਫਤਾਂ ਕਰਾਂਗੇ, ਉਹ ਸਿਫਤਾਂ ਸਾਡੇ ਅੰਦਰ ਆ ਜਾਂਦੀਆਂ। ਜਿਹੜਾ ਉਹਨੂੰ ਵੱਡਾ ਕਰਦਾ ਹੈ, ਵੱਡਾ ਵੱਡਾ ਕਰਕੇ ਸਲਾਉਂਦਾ ਹੈ, ਉਹ ਆਪ ਜੀਵਨ ਵਿੱਚ ਵੱਡਾ ਹੋ ਜਾਂਦਾ। ਇਸ ਕਰਕੇ ਉਹਦੀਆਂ ਸਿਫਤਾਂ ਕਰਿਆ ਕਰ, ਉਹਦੇ ਗੁਣ ਗਾਇਆ ਕਰ, ਉਹ ਗੁਣ ਗਾਉਂਦਿਆਂ ਗਾਉਂਦਿਆਂ ਤੇਰੇ ਅੰਦਰ ਉਹ ਸਿਫਤਾਂ ਆ ਕੇ ਵਸ ਜਾਣਗੀਆਂ।
ਨਾਨਕ ਤਿਸ ਸ਼ਰਣਾਈ ਭਜ ਪਾਓ ਆਪੇ ਬਖਸ਼ ਮਿਲਾਏ।
ਥਾਂ ਥਾਂ ਤੇ ਭਟਕਦਿਆਂ ਅੱਜ ਤੱਕ ਜੀਵਨ ਦਾ ਸੁੱਖ ਨਹੀਂ ਮਿਲਿਆ। ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ, दर्शन देखे। कहिंदे थां थां ते भटकेगा सुख नहीं मिलना, मड़ियां ते मसाणा ते कबरां ते गुरु दा दर छड़ के तैसे गुरसिख आन देव की शरण जाहे। रहो ना परतराक सकत ना पात की, कितों भी किसी ते थां ते तेनू शरण नहीं जे मिलनी, टिका नहीं जे मिलना, थां नहीं जे मिलनी। इस करके ओदे दर ते आ जिथे निमाणे नूं माण मिलदा है, नताणे नूं ताण मिलदा है, निओटे नूं ओट मिलदी है, निगत्ते दी गत हुंदी है, ते न्यासरे नूं आसरा मिलदा है। लोक छड के तुर गए सी करोना काल च, लोकां नूं पता लगा जिन्हां थावां ते पटके किसे बांह नहीं पकड़ी। ते अमरीका दी धरती दा इक मेयर जवाब दे, उत्थे शहर दा इक मेयर कहिंदा है, कहिंदे जदों लोक रिश्तेदार भी एक दूजे की बांह फड़न दी थां पछानण तों इनकार ही हो गए। कहिंदे इक्को इक गुरु का घर ते गुरद्वारा ते निशान साहब जिथे नजर आउंदा सी ना, जदों कोई इत्थे जांदा सी ना, फिर इत्थों कोई खाली नहीं सी मुड़दा। इस करके भलिया जिहड़ा हर औखी घड़ी च वी तेरा साथ निभाउण वाला है, उस परमेश्वर की शरण पै ते निमाणा होके कह दे सगल द्वार को छाड़ कै गए ओ तुहारो द्वार, बाहे गहे की लाज अस गोबिंद दास तुआर। सारे दर छड़ के मालका मैं तेरी शरण च आया, तू अपना बना ला, अपने ना मिला ला। ते शरण आउण दा तरीका अज यह है, पंजा प्यारियां दे कोल जाके अमृत दी दात लईए, उस रहत नूं कमाईए, यह है गुरु दी शरण पैना। ते फिर वह अपना मिला के एक दिन दशमेश पिता दे बचना अनुसार सतगुरु कहिंदे त्यार बर त्यार शीशे सामने खलो जी, फिर वेखी तेरे मेरे चंतर नहीं, खालसा मेरो रूप है खास, खालसे मैं हूं करो निवास। सारे अंतर मुक जाएंगे, तू सदा वास्ते मेरे चा भेद हो जाएगा। सतगुरु कृपा करन, ये गुरु के शब्द नाल जुड़ के इहदी कमाई करिए, पंजां प्यारियां दी रहत नूं कमाउण दा यतन करिए, अमृत छक के गुरु वाले बनीए। सब दा धन्नवाद, भुल चुक दी खिमा, अखीरलियां पंक्तियां पढ़ फतेह नाल सांझ पाईए जी।
मेरा प्रभ वे परवाह है, ना तिस तिल ना तमाए, नानक तिस शरणाई भज पाओ, आपे बख्श मिलाए।
वाहिगुरु जी का खालसा, वाहिगुरु जी की फतेह।